ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪਾਸ ਗੁਰਦੇਵ ਦੀ ਸ਼ਰਨ 'ਚ ਦਾਰਾ ਛਕੋ ਆਇਆ ਹੈ। ਸਤਿਗੁਰਾਂ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਬਚਨ ਬਿਲਾਸ ਸੁਣੇ, ਆਪਣੀ ਜਗਿਆਸਾ ਜੋ ਇਹਨੇ ਪ੍ਰਗਟ ਕੀਤੀ ਸੀ ਆਤਮਾ ਦੇ ਸਵਰੂਪ ਨੂੰ ਜਾਣਨ ਦੀ, ਗੁਰਦੇਵ ਨੇ ਉਹੀ ਸਵਰੂਪ ਇਹਨੂੰ ਜਣਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸਰਵਣ ਕਰਾਈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ ਤਿੰਨ ਸੁੰਝਾਂ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹਾਂ, ਫਲੀਐ ਫੁਲੀਐ ਬੱਪੜੇ ਭੀਤਨ ਵਿੱਚ ਸੁਆਹਾ। ਦਾਰਾ ਛਕੋ, ਜਿਹੜੇ ਬੰਦੇ ਆਪਣੇ ਅੰਦਰ ਚੇਤਨ ਹੁੰਦੇ ਕਹਿੰਦੇ ਸਾਨੂੰ ਸਭ ਕੁਝ ਪਤਾ, ਉਹ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਉਹਨਾਂ ਨੂੰ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮੇਸ਼ਰ ਦੇ ਸਵਰੂਪ ਦਾ ਸਾਕਸ਼ਾਤਕਾਰ ਉਹਨਾਂ ਦੇ ਅੰਦਰ ਹੁੰਦਾ ਜਿਹੜੇ ਗੁਰੂ ਦੀ ਸਹਾਇਤਾ ਪ੍ਰਾਪਤ ਕਰਦੇ ਨੇ। ਸਤਿਗੁਰੂ ਜੀ ਸਹਾਇਤਾ ਕਿਵੇਂ ਕਰਦੇ ਆ? ਨਾਮ ਦਾ ਦਾਨ ਦੇ ਕੇ। ਇਸ ਕਰਕੇ ਦਾਰਾ ਛਕੋ, ਜੇ ਤੂੰ ਆਪਣੇ ਆਤਮ ਸਵਰੂਪ ਨੂੰ ਜਾਣਨਾ ਤਾਂ ਫਿਰ ਨਾਮ ਦੀ ਸਾਧਨਾ ਕਰ। ਇੱਕ ਨਾਮ ਹੀ ਹੈ ਜਿਹਨੇ ਲੋਕ ਪ੍ਰਲੋਕ ਦੋਵਾਂ ਜਹਾਨਾਂ 'ਚ ਤੇਰੇ ਨਾਲ ਨਿਭਣਾ। ਬਿਨਾਂ ਨਾਮ ਦੀ ਸਾਧਨਾ ਤੋਂ ਆਤਮ ਗਿਆਨ ਦੀ ਪ੍ਰਾਪਤੀ ਨਾ ਪਹਿਲਾਂ ਕਿਸੇ ਨੂੰ ਹੋਈ ਹੈ, ਨਾ ਹੁਣ ਹੋਣੀ ਹੈ, ਅਤੇ ਨਾ ਆਉਣ ਵਾਲੇ ਸਮੇਂ 'ਚ ਹੋਵੇਗੀ। ਤੋ ਨਾਮ ਜਪੋ। ਸਤਿਗੁਰੂ ਜੀ ਦੇ ਬਚਨ ਸੁਣੇ, ਦਾਰਾ ਛਕੋ ਦਾ ਮਨ ਸੰਤੁਸ਼ਟ ਹੋਇਆ। ਹੁਣ ਪਾਤਸ਼ਾਹ ਨੂੰ ਪੁੱਛਦੇ ਆ ਵੀ ਹੁਣ ਤੂੰ ਆਪਣੇ ਬਾਰੇ ਦੱਸ ਵੀ ਕਿੱਥੋਂ ਆਇਆ ਅਤੇ ਕਿੱਥੇ ਜਾ ਰਿਹਾ। ਤਾਂ ਸਤਿਗੁਰੂ ਜੀ ਦੇ ਬਚਨ ਸੁਣ ਕੇ ਜੋ ਦਾਰਾ ਛਕੋ ਨੇ ਜਵਾਬ ਦਿੱਤਾ ਹੈ, ਉਹ ਵਾਰਤਾ ਅੱਜ ਦੇ ਪ੍ਰਸੰਗ ਵਿੱਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੀ ਭਾਵਨਾ ਨਾਲ ਸ਼ਰਧਾ ਨਾਲ ਲਿਖ ਰਹੇ ਨੇ। ਆਓ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਕਥਾ ਸਰਵਣ ਕਰੀਏ। ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰਦੇ ਹਾਂ, ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ। ਦੋਹਰਾ ਸਤਿਗੁਰ ਕੀ ਸੁਨ ਬਾਰਤਾ, ਦਾਰਾ ਛਕੋ ਸੁਜਾਨ।
ਦਾਰਾ ਛਕੋ ਜੋ ਬੜਾ ਸੁਜਾਨ ਸੀ, ਸਿਆਣਾ ਸੀ, ਸਤਿਗੁਰੂ ਜੀ ਦੇ ਬਚਨ ਇਹਨੇ ਬੜੇ ਪ੍ਰੇਮ ਨਾਲ, ਪਿਆਰ ਨਾਲ, ਸ਼ਰਧਾ ਨਾਲ ਸੁਣੇ ਹਨ।
ਸਤਨਾਮ ਸਿਮਰਨ ਲੱਗਿਓ ਬਾਛਤ ਬ੍ਰਹਮ ਗਿਆਨ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਉਸੇ ਵੇਲੇ ਹੀ ਨਾਮ ਜਪਣ ਲੱਗ ਪਿਆ, ਕਿਉਂਕਿ ਇਹਦੇ ਮਨ 'ਚ ਬਾਂਛਾ ਸੀ, ਇੱਛਾ ਸੀ ਕਿ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ। ਤੋ ਸਤਿਗੁਰੂ ਜੀ ਨੇ ਕਿਹਾ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਮ ਦੀ ਸਾਧਨਾ ਨਾਲ ਹੀ ਹੋਣੀ ਹੈ। ਤੋ ਦਾਰਾ ਛਕੋ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਉਸੇ ਵੇਲੇ ਹੀ ਨਾਮ ਜਪਣ ਲੱਗ ਪਿਆ।
ਕਹੀ ਕਥਾ ਵਿਵਹਾਰ ਕੀ ਜਿਮ ਦਲ ਜੂਟੇ ਜੰਗ।
ਫਿਰ ਇਹਨੇ ਆਪਣੇ ਵਿਵਹਾਰ ਦੀ ਸਾਰੀ ਕਥਾ ਜਿਵੇਂ ਮਹਾਰਾਜ ਜੀ ਨੇ ਪੁੱਛੀ ਇਹਨੇ ਦੱਸੀ ਕਿ ਕਿਵੇਂ ਦੋਵਾਂ ਦਲਾਂ ਦਾ ਭੇੜ ਹੋਇਆ, ਦਾਰਾ ਛਕੋ ਤੇ ਔਰੰਗਜ਼ੇਬ ਦੀਆਂ ਫੌਜਾਂ ਦਾ ਮੁਕਾਬਲਾ ਹੋਇਆ।
ਮਿਲੇ ਜਾਏ ਉਮਰਾਵ ਸਭ ਦੇਖਤ ਨੌਰੰਗ ਸੰਗ।
ਇਹਨੇ ਦੱਸਿਆ ਮਹਾਰਾਜ ਜਦੋਂ ਜੰਗ ਦੇ ਮੈਦਾਨ ਵਿੱਚ ਅਸੀਂ ਲੜ ਰਹੇ ਸੀ, ਮੇਰੇ ਜਿੰਨੇ ਉਮਰਾਵ ਸਨ, ਚੰਗੇ ਚੰਗੇ ਅਹਿਲਕਾਰ ਸਨ, ਉਹ ਮੇਰੇ ਵੇਖਦਿਆਂ ਵੇਖਦਿਆਂ ਮੇਰਾ ਸਾਥ ਛੱਡ ਕੇ ਔਰੰਗਜ਼ੇਬ ਬਾਦਸ਼ਾਹ ਨਾਲ ਜਾ ਕੇ ਰਲ ਗਏ, ਮਿਲ ਗਏ।
ਚਾਉ ਪਈ ਨਹਿ ਦਿੱਲੀ ਮੈਂ ਥਿਰਤਾ ਪਾਈ।
ਜਿਸ ਕਰਕੇ ਮੈਂ ਦਿੱਲੀ ਵੀ ਨਹੀਂ ਟਿਕ ਸਕਿਆ। ਮੈਂ ਦਿੱਲੀ ਸੋਚਿਆ ਸੀ ਕਿ ਪ੍ਰਬੰਧ ਕਰਾਂਗਾ, ਜੰਗ ਲੜਾਂਗਾ, ਪਰ ਜਦੋਂ ਮੇਰੇ ਸਾਥੀ ਔਰੰਗੇ ਨਾਲ ਜਾ ਰਲੇ ਤੇ ਮੈਂ ਲੜਦਾ ਕਿਵੇਂ। ਇਸ ਕਰਕੇ ਮਹਾਰਾਜ ਜੀ ਮੈਂ ਦਿੱਲੀ ਵੀ ਨਹੀਂ ਟਿਕਿਆ, ਉੱਥੇ ਵੀ ਨਹੀਂ ਰੁਕਿਆ।
ਕਿਤੇਕ ਦਿਵਸ ਬਸ ਗਿਰ ਕੇ ਥਾਈ।
ਦਿੱਲੀ ਤੋਂ ਚੱਲ ਕੇ ਮੈਂ ਪਹਾੜੀ ਰਸਤਿਆਂ ਚੋਂ ਹੁੰਦਾ ਸ਼੍ਰੀਨਗਰ ਰਿਹਾ। ਤੋ ਪਹਾੜੀ ਰਿਆਸਤਾਂ ਦੇ ਵਿੱਚ ਕੁਝ ਸਮਾਂ ਰਹਿ ਕੇ ਮੈਂ ਆਪਣੇ ਦਿਨ ਬਤੀਤ ਕੀਤੇ।
ਅਬ ਲਵਪੁਰ ਮੈਂ ਜਾਉ ਅਗਾਰੀ।
ਹੁਣ ਇਸ ਵਕਤ ਮਹਾਰਾਜ ਜੀ ਮੈਂ ਲਾਹੌਰ ਦੀ ਤਿਆਰੀ ਕੀਤੀ ਹੈ ਤੇ ਲਾਹੌਰ ਸ਼ਹਿਰ ਵੱਲ ਜਾ ਰਿਹਾ ਹਾਂ।
ਯੁੱਧ ਕਰਨ ਕੋ ਨਹਿ ਦਲ ਭਾਰੀ।
ਕਿਉਂਕਿ ਮੇਰੇ ਕੋਲ ਲੜਨ ਵਾਸਤੇ ਵੱਡੀ ਫੌਜ ਨਹੀਂ, ਕੇਵਲ 5000 ਬੰਦਾ। ਔਰੰਗਜ਼ੇਬ ਦੇ ਕੋਲ ਲੱਖਾਂ ਦੀ ਗਿਣਤੀ ਚ ਫੌਜ ਹੈ ਤੇ ਉਹਦੇ ਨਾਲ ਯੁੱਧ ਕਰਨ ਵਾਸਤੇ ਮੇਰੇ ਕੋਲ ਕੋਈ ਬਹੁਤ ਵੱਡੀ ਫੌਜ ਨਹੀਂ, ਨਾ ਹੀ ਮੇਰੇ ਕੋਲ ਕੋਈ ਤਿਆਰੀ ਹੈ।
ਸਰਬ ਦੇਸ਼ ਰਾਜੇ ਰਾਜਪੂਤ।
ਰਾਜਸਥਾਨ ਦੇ ਇਲਾਕੇ ਦੇ ਜਿਤਨੇ ਰਾਜੇ ਰਾਣੇ ਰਾਜਪੁਤਾਨੇ ਦੇ ਰਾਜੇ ਹਨ।
ਮਿਲਣ ਨੌਰੰਗ ਸੰਗ ਕੀ ਨਹੋ ਸੂਤ।
ਸਾਰੇ ਨੌਰੰਗੇ ਨੂੰ ਜਾ ਮਿਲੇ ਨੇ, ਨੌਰੰਗੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਸਾਰਿਆਂ ਨੂੰ ਸੂਤ ਕਰ ਲਿਆ, ਆਪਣੇ ਅਧੀਨ ਕਰ ਲਿਆ ਹੈ।
ਪਾਤਸ਼ਾਹਿਤ ਕੋ ਸਕਲ ਸਮਾਜੂ,
ਇੱਥੇ ਬਸ ਨੀ, ਜਿਹੜਾ ਪਾਤਸ਼ਾਹੀ ਸਮਾਜ ਹੈ, ਜਿੰਨਾ ਦਿੱਲੀ ਤਖਤ ਦਾ ਰਾਜ ਸਾਜ ਹੈ, ਤੋਪਾਂ ਨੇ, ਰਹਿਕਲੇ ਨੇ, ਕਿਲੇ ਨੇ,
ਨਿਜ ਕਬਜੇ ਮਹਿਕੀਨਸ ਰਾਜੂ,
ਸਾਰਾ ਰਾਜ ਸਮਾਜ ਜਿਹੜੀ ਪਾਤਸ਼ਾਹੀ ਦੇ ਠਾਠ ਦੀਆਂ ਜੋ ਜੋ ਵੀ ਚੀਜ਼ਾਂ ਨੇ ਉਹ ਨਰੰਗੇ ਨੇ ਸਭ ਆਪਣੇ ਕਬਜ਼ੇ ਚ ਕਰ ਲਈਆਂ ਨੇ। ਕਿਲੇ ਉਹਨੇ ਕਬਜ਼ੇ ਚ ਕਰ ਲਏ ਨੇ, ਤੋਪਾਂ ਉਹਨੇ ਕਬਜ਼ੇ ਚ ਕਰ ਲਈਆਂ ਨੇ, ਜਿੰਨੀ ਬਾਦਸ਼ਾਹੀ ਸੈਨਾ ਸੀ ਉਹ ਵੀ ਉਹਨੇ ਆਪਣੇ ਕਬਜ਼ੇ ਵਿੱਚ ਕਰ ਲਈ ਹੈ।
ਤੋਪ ਜਮੂਰਨ ਕੀ ਕਿਆ ਗਿਣਤੀ,
ਸਤਿਗੁਰੂ ਜੀ ਤੋਪਾਂ ਤੇ ਜਮੂਰਾਂ ਉਹਨਾਂ ਦੀ ਗਿਣਤੀ ਕਿੰਨੀ ਕੁ ਕਰੀਏ ਵੀ ਕਿੰਨੀਆਂ ਕੁ ਤੋਪਾਂ ਤੇ ਕਿੰਨੇ ਕੁ ਛੋਟੀਆਂ ਜੰਜੈਲਾਂ ਤੋਪਾਂ ਸਨ।
ਨਿਰਿਪ ਸਭ ਕਰਹਿ ਅਗਾਰੀ ਬਿਨਤੀ,
ਉਹ ਸਾਰੀਆਂ ਉਹਨੇ ਆਪਣੇ ਅਧੀਨ ਕਰ ਲਈਆਂ। ਇਹਨਾਂ ਦੀ ਤਾਂ ਕੋਈ ਗਿਣਤੀ ਨੀ, ਜਿਹੜੇ ਵੱਡੇ ਵੱਡੇ ਰਾਜਪੁਤਾਨੇ ਦੇ ਰਾਜੇ ਨੇ ਉਹ ਵੀ ਹੱਥ ਜੋੜ ਕੇ ਨਰੰਗੇ ਅੱਗੇ ਬੇਨਤੀਆਂ ਕਰਨ ਲੱਗ ਪਏ ਨੇ, ਉਹ ਵੀ ਸੀਸ ਝੁਕਾ ਕੇ ਨਰੰਗੇ ਦੀ ਅਧੀਨਗੀ ਮੰਨਣ ਲੱਗ ਪਏ ਹਨ।
ਸਰਬ ਰੀਤ ਤੇ ਬਧਿਓ ਸਮਾਜਾ,
ਮਹਾਰਾਜ ਜੀ ਸਰਬ ਰੀਤੀ ਨਾਲ ਨਰੰਗੇ ਦਾ ਜਿੰਨਾ ਸਮਾਜ ਸੀ ਉਹ ਵਧੀ ਜਾ ਰਿਹਾ, ਦਿਨ ਪ੍ਰਤੀ ਦਿਨ ਉਹਦੇ ਰਾਜ ਸਮਾਜ ਵਿੱਚ ਵਾਧਾ ਹੀ ਹੋ ਰਿਹਾ ਹੈ।
ਲੜ ਬੇਹਿਤ ਅਣਗਣ ਦਲ ਸਾਜਾ,
ਉਹਨੇ ਲੜਨ ਵਾਸਤੇ ਜੰਗ ਕਰਨ ਵਾਸਤੇ ਅਣਗਿਣਤ ਫੌਜ ਇਕੱਠੀ ਕੀਤੀ ਹੈ ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ।
ਸ਼ਾਹੇ ਜਹਾਂ ਪਿਤ ਕੋ ਗਹਿਲੀਨਾ,
ਮਹਾਰਾਜ ਜੀ ਉਹਨੇ ਮੇਰੇ ਬਾਪ ਨੂੰ ਸ਼ਾਹ ਜਹਾਨ ਨੂੰ ਕੈਦ ਕਰ ਲਿਆ, ਕੈਦ ਕਰਕੇ ਕੈਦ ਖਾਨੇ ਚ ਸੁੱਟ ਦਿੱਤਾ।
ਭਰਾਤਾ ਇੱਕ ਕੈਦ ਕਰ ਦੀਨਾ,
ਇੱਕ ਮੇਰਾ ਭਰਾ ਸੀ ਜਿਹੜਾ ਮੁਰਾਦ ਬਖਸ਼, ਪਹਿਲਾਂ ਤਾਂ ਉਹਨੂੰ ਨਾਲ ਰਲਾ ਕੇ ਮੇਰੇ ਨਾਲ ਲੜਿਆ, ਜਦੋਂ ਮੈਨੂੰ ਭਜਾਇਆ ਉੱਥੋਂ ਫਿਰ ਉਹਨੂੰ ਵੀ ਕਾਬੂ ਕਰਕੇ ਉਹਨੂੰ ਵੀ ਕੈਦ ਕਰ ਲਿਆ।
ਦੇ ਕਰ ਖਾਨ ਪਾਨ ਤਿੰਨ ਥੋੜਾ,
ਉਹਨਾਂ ਨੂੰ ਖਾਨ ਪਾਨ ਥੋੜਾ ਥੋੜਾ ਦਿੰਦਾ, ਉਹਨਾਂ ਨੂੰ ਪੇਟ ਭਰ ਕੇ ਰੱਜ ਕੇ ਖਾਣ ਨੂੰ ਨਹੀਂ ਦਿੰਦਾ।
ਦਿਨ ਪ੍ਰਤ ਦੇਤ ਕਸ਼ਟ ਕਹੁ ਘੋਰਾ,
ਮੇਰੇ ਬਾਪ ਨੂੰ ਔਰ ਮੇਰੇ ਭਰਾ ਨੂੰ ਕੈਦ ਖਾਨੇ ਵਿੱਚ ਨਰੰਗਾ ਬਹੁਤ ਜ਼ਿਆਦਾ ਭਾਰੀ ਦਿਨ ਪ੍ਰਤੀ ਦਿਨ ਡਾਢਾ ਕਸ਼ਟ ਦਿੰਦਾ ਹੈ।
ਦੁਸ਼ਟ ਵਿਸਾਲ ਸੌ ਨੌ ਰੰਗ ਐਸੇ,
ਮਹਾਰਾਜ ਜੀ ਨਰੰਗਾ ਬੜਾ ਦੁਸ਼ਟ ਹੈ, ਬਹੁਤ ਹੀ ਜ਼ਿਆਦਾ ਮਲੇਛਤਾਈ ਦੀ ਉਹਦੀ ਬਿਰਤੀ ਹੈ।
ਨਿਤ ਛਲ ਬਲ ਕੋ ਠਾਨਤ ਤੈਸੇ,
ਜਿਹੋ ਜਿਹਾ ਉਹ ਮਲੇਛ ਹੈ ਉਸੇ ਤਰ੍ਹਾਂ ਦੇ ਛਲ ਬਲ ਦੇ ਵਲ ਵਲਾ ਜਿਹੜੇ ਨੇ ਉਹ ਕਰਦਾ ਰਹਿੰਦਾ ਧਾਰਦਾ ਰਹਿੰਦਾ ਹੈ।
ਯਾ ਤੇ ਅਬਲਵਪੁਰ ਕੋ ਜਾਏ,
ਇਸ ਕਰਕੇ ਮਹਾਰਾਜ ਜੀ ਹੁਣ ਮੈਂ ਲਾਹੌਰ ਸ਼ਹਿਰ ਨੂੰ ਜਾ ਰਿਹਾ, ਲਾਹੌਰ ਸ਼ਹਿਰ ਵੱਲ ਵੱਧ ਰਿਹਾ ਹਾਂ।
ਹੁਣ ਕਰ ਹੋ ਜੈਸੇ ਬਨ ਆਏ,
ਲਾਹੌਰ ਜਾ ਕੇ ਉੱਥੇ ਕੁਝ ਫੌਜ ਹੈ, ਕਿਲਾ ਵੀ ਹੈ, ਉੱਥੇ ਜਾ ਕੇ ਮੈਂ ਜਾ ਕੇ ਵੇਖਦਾ ਵੀ ਮੈਂ ਕੀ ਕਰ ਸਕਦਾ, ਉੱਥੇ ਮੇਰੇ ਕੋਲੋਂ ਕੀ ਬਣ ਆਉਂਦਾ ਉਹ ਜਾ ਕੇ ਕਰਾਂਗਾ।
ਸ਼੍ਰੀ ਹਰਿ ਰਾਏ ਸੁਣੀ ਸਭ ਗਾਥਾ,
ਜਦੋਂ ਦਾਰਾ ਸ਼ਿਕੋਹ ਨੇ ਆਪਣੀ ਇਹ ਸਾਰੀ ਗਾਥਾ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਸੁਣਾਈ, ਗੁਰਦੇਵ ਨੇ ਸੁਣੀ,
ਧੀਰ ਦੇਣ ਹਿਤ ਕਹਿ ਤਿਸ ਸਾਥਾ,
ਦਾਰਾ ਸ਼ਿਕੋਹ ਨੂੰ ਧੀਰਜ ਦੇਣ ਵਾਸਤੇ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਬੋਲੇ।
ਭੂਪਨ ਕਹੋ ਇਹੋ ਧਰਮ ਮਹਾਨਾ,
ਮਹਾਰਾਜ ਜੀ ਕਹਿੰਦੇ ਰਾਜਾ ਦਾਰਾ ਸ਼ਿਕੋਹ, ਰਾਜਿਆਂ ਦਾ ਇਹ ਵੱਡਾ ਭਾਰੀ ਧਰਮ ਹੁੰਦਾ, ਰਾਜੇ ਦਾ ਇਹ ਕਰਤੱਵ ਹੁੰਦਾ,
ਸ਼ਸਤਰ ਗਹਿਨ ਸੰਘਰ ਕਮਸਾਨਾ,
ਸ਼ਸਤਰ ਪਕੜ ਕੇ ਜੰਗ ਦੇ ਮੈਦਾਨ ਚ ਕਮਾਸਾਨ ਜੰਗ ਕਰਨਾ ਇਹ ਰਾਜੇ ਦਾ ਕਰਤੱਵ ਹੁੰਦਾ, ਇਹ ਰਾਜਿਆਂ ਦਾ ਇਹ ਬਾਦਸ਼ਾਹਾਂ ਦਾ ਕਰਤੱਵ ਤੇ ਧਰਮ ਹੁੰਦਾ ਕਿ ਸ਼ਸਤਰਧਾਰੀ ਹੋ ਕੇ ਰਣ ਭੂਮੀ ਵਿੱਚ ਲੜਨਾ, ਜੰਗ ਕਰਨਾ,
ਮਾਰਨ ਅਰ ਮਰਨੋ ਰਿਪਸੰਗ,
ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਮਾਰਨਾ ਜਾਂ ਫਿਰ ਮਰਨਾ ਇਹ ਜਿਹੜਾ ਜੰਗ ਦੇ ਮੈਦਾਨ ਵਿੱਚ ਇੱਕ ਸੂਰਮੇ ਦਾ ਇੱਕ ਰਾਜੇ ਦਾ ਧਰਮ ਹੁੰਦਾ।
ਧਨ ਅਵਨੀ ਹਿਤ ਕਰ ਬੇ ਜੰਗ,
ਉਹ ਰਾਜੇ ਧਨ ਹੁੰਦੇ ਆ ਜਿਹੜੇ ਧਰਮ ਵਾਸਤੇ ਜੰਗ ਦੇ ਮੈਦਾਨ ਚ ਸੂਰਮਿਆਂ ਵਾਂਗੂ ਲੜਦੇ ਹਨ।
ਅਬ ਡਿਡ ਹੋਇ ਕੈ ਸੈਨ ਸਕੇਲ,
ਮਹਾਰਾਜ ਜੀ ਨੇ ਇਹਦੇ ਵਿੱਚ ਇਹ ਪਰਖ ਸੀ, ਦਾਰਾ ਸ਼ਿਕੋਹ ਨੂੰ ਪਰਖਣ ਲਈ ਮਹਾਰਾਜ ਜੀ ਕਹਿ ਰਹੇ ਨੇ ਵਚਨ, ਕਹਿੰਦੇ ਦਾਰਾ ਸ਼ਿਕੋਹ ਏਦਾਂ ਕਰਕੇ ਹੁਣ ਤੂੰ ਆਪਣੀ ਫੌਜ ਇਕੱਠੀ ਕਰ ਵੱਧ ਤੋਂ ਵੱਧ,
ਮਿਲ ਹੈ ਨਿਰਪਤ ਸੋ ਲੇਵੋ ਮੋ ਮੇਲ,
ਜਿਹੜਾ ਰਾਜਾ ਤੈਨੂੰ ਮਿਲੇ ਉਹਨੂੰ ਆਪਣੇ ਨਾਲ ਮਿਲਾ ਲੈ, ਜਿਹੜਾ ਕੋਈ ਛੋਟਾ ਵੱਡਾ ਰਾਜਾ ਜਿਹੜਾ ਵੀ ਤੈਨੂੰ ਮਿਲਣਾ ਚਾਹੁੰਦਾ ਉਹਨੂੰ ਆਪਣੇ ਨਾਲ ਮਿਲਾ ਕੇ ਉਹਦੀ ਸ਼ਕਤੀ ਨੂੰ ਆਪਣੇ ਨਾਲ ਜੋੜ ਲੈ।
ਕਰ ਲਵਪੁਰ ਮੈਂ ਬਹੁਤ ਕਰਾਈ,
ਲਾਹੌਰ ਸ਼ਹਿਰ ਦੇ ਵਿੱਚ ਤਕੜਾਈ ਕਰ ਲੈ ਪੂਰਾ ਸਾਵਧਾਨੀ ਦੇ ਨਾਲ, ਲਾਹੌਰ ਸ਼ਹਿਰ ਦੇ ਵਿੱਚ ਜਾ ਕੇ ਪੂਰਾ ਕਬਜ਼ਾ ਕਰ ਲੈ।
ਪਾਵ ਉਹ ਫਤਿਹ ਮਚਾਏ ਲੜਾਈ,
ਜੇ ਔਰੰਗਾ ਚੜ ਕੇ ਆਵੇ ਤੇ ਲਾਹੌਰ ਸ਼ਹਿਰ ਦੇ ਵਿੱਚ ਹੀ ਤੂੰ ਜੰਗ ਕਰ, ਔਰ ਜੰਗ ਕਰਕੇ ਉਹਦੇ ਵਿੱਚ ਫਤਿਹ ਪ੍ਰਾਪਤ ਕਰ।
ਹਮ ਤੇਰੀ ਦਿਸ਼ ਹੋਵੇ ਕਰ ਲੜੈ,
ਜੇ ਤੂੰ ਸਾਡੀ ਮਦਦ ਚਾਹੁੰਦਾ, ਜੇ ਤੂੰ ਜੰਗ ਦੇ ਮੈਦਾਨ ਚ ਨਿਰੰਗੇ ਨਾਲ ਲੜੇਗਾ ਤੇ ਫਿਰ ਸਾਡੇ ਵੱਲੋਂ ਅਸੀਂ ਵੀ ਤੇਰੀ ਮਦਦ ਕਰਾਂਗੇ, ਤੇਰੀ ਸਹਾਇਤਾ ਵਿੱਚ ਤੇਰੇ ਵੱਲੋਂ ਲੜਾਂਗੇ।
ਜੇ ਤਿਕ ਸੈਨ ਸਭ ਸਨਮੁਖ ਕਰੈ,
ਜਿੰਨੀ ਸਾਡੇ ਕੋਲ ਸੈਨਾ ਹੈ ਉਹ ਸਾਰੀ ਸੈਨਾ ਅਸੀਂ ਨਿਰੰਗੇ ਦੇ ਸਾਹਮਣੇ ਖੜੀ ਕਰ ਦਿਆਂਗੇ।
ਹਿੰਮਤ ਕੋ ਹਿਮਾਇਤੀ ਹਰ ਹੈ,
ਕਿਉਂਕਿ ਜਿਹੜੇ ਹਿੰਮਤੀ ਹੁੰਦੇ ਆ ਰੱਬ ਉਹਨਾਂ ਦੀ ਹਿਮਾਇਤ ਕਰਦਾ, ਹਿੰਮਤੀਆਂ ਦੀ ਰੱਬ ਹਿਮਾਇਤ ਕਰਦਾ। ਜਿਵੇਂ ਕਹਾਵਤ ਹੈ, ਹਿੰਮਤੇ ਮਰਦਾਂ ਮਦਦੇ ਖੁਦਾ, ਹਿੰਮਤਵਾਨ ਪੁਰਸ਼ਾਂ ਦੀ ਮਦਦ ਪਰਮੇਸ਼ਰ ਕਰਦਾ। ਜੇ ਤੂੰ ਹਿੰਮਤ ਕਰਨ ਨੂੰ ਤਿਆਰ ਹੈ ਤੇ ਅਸੀਂ ਤੇਰੀ ਹਿਮਾਇਤ ਕਰਾਂਗੇ।
ਇੱਕ ਵਾਰ ਜੇ ਤਿਹ ਮੁਖ ਮੁਰ ਹੈ,
ਇੱਕ ਵਾਰ ਜੇ ਕਿਤੇ ਨਿਰੰਗੇ ਦਾ ਮੂੰਹ ਜੰਗ ਦੇ ਮੈਦਾਨ ਵਿੱਚੋਂ ਮੁੜ ਗਿਆ,
ਰਾਜੇ ਅਨਿਕ ਮਿਲੈ ਤੁਝ ਆਏ,
ਫਿਰ ਤਾਂ ਆਪਣੇ ਆਪ ਹੀ ਸਾਰੇ ਰਾਜੇ ਰਾਣੇ ਤੈਨੂੰ ਆਣ ਮਿਲਣਗੇ। ਜਿਹੜੇ ਇਸ ਵੇਲੇ ਨਿਰੰਗੇ ਵੱਲ ਜਾਂਦੇ ਨੇ ਉਹ ਮੁੜ ਕੇ ਤੇਰੇ ਵੱਲ ਆ ਜਾਣਗੇ।
ਜਾਣੈ ਤੇਰੋ ਭਲੋ ਸੁਭਾਏ,
ਕਿਉਂਕਿ ਰਾਜਿਆਂ ਨੂੰ ਪਤਾ ਹੈ ਵੀ ਤੇਰਾ ਸੁਭਾਅ ਨਿਰੰਗੇ ਨਾਲੋਂ ਕਈ ਗੁਣਾ, ਹਜ਼ਾਰਾਂ ਗੁਣਾ ਜ਼ਮੀਨ ਅਸਮਾਨ ਦੇ ਫਰਕ ਵਾਂਗੂ ਵੱਖਰਾ ਹੈ। ਤੇਰੇ ਸੁਭਾਅ ਨੂੰ ਜਿੰਨੇ ਰਾਜੇ ਰਾਣੇ ਨੇ ਉਹ ਚੰਗਾ ਸਮਝਦੇ ਹਨ।
ਹੈ ਦਲ ਚੜੈ ਹਜ਼ਾਰ ਅਟਾਈ,
ਤੇ ਮਹਾਰਾਜ ਜੀ ਕਹਿੰਦੇ ਜੇ ਤੂੰ ਲੜਨ ਨੂੰ ਤਿਆਰ ਹੈ ਨਿਰੰਗੇ ਨਾਲ, ਫੌਜ ਇਕੱਠੀ ਕਰਕੇ ਲਾਹੌਰ ਦੇ ਵਿੱਚ, ਤੇ ਸਾਡੇ ਕੋਲ ਤਕਰੀਬਨ 2200 ਘੋੜ ਸਵਾਰ ਨੇ, ਉਹ ਸਾਰੇ ਦੇ ਸਾਰੇ ਘੋੜ ਸਵਾਰ ਅਸੀਂ ਤੇਰੀ ਮਦਦ ਵਾਸਤੇ ਜੰਗ ਦੇ ਮੈਦਾਨ ਚ ਚੜਾ ਦਿਆਂਗੇ।
ਹਮਰੇ ਸਾਥ ਸਦਾ ਸੁਖਦਾਈ,
ਸਾਡੇ ਨਾਲ ਸਦਾ ਹੀ 2200 ਘੋੜ ਸਵਾਰ ਹਰ ਵੇਲੇ ਹਾਜ਼ਰ ਰਹਿੰਦੇ ਨੇ। ਜੇ ਤੂੰ ਲੜਨ ਨੂੰ ਤਿਆਰ ਹੈ ਤੇ ਤੇਰੀ ਮਦਦ ਵਾਸਤੇ ਅਸੀਂ ਵੀ ਖੜੇ ਹਾਂ।
ਅਬ ਲਰ ਬੇਹਿਤ ਰੱਖੈ ਔਰ,
ਹੋਰ ਫੌਜ ਭਰਤੀ ਕਰ ਲਏ ਨੇ, 2200 ਤਾਂ ਹੈ ਨੀ ਨੇ ਸਾਡੇ ਕੋਲ, ਇਹਦੇ ਤੋਂ ਇਲਾਵਾ ਹੋਰ ਵੀ ਫੌਜ ਜਿੰਨੀ ਤੂੰ ਕਹੇ ਅਸੀਂ ਭਰਤੀ ਕਰ ਸਕਦੇ ਹਾਂ।
ਕਰ ਹੈ ਜੰਗ ਥਿਤ ਹੋਵੇ ਜਿਸ ਠੌਰ,
ਜਿਹੜੀ ਜਗ੍ਹਾ ਤੇ ਤੂੰ ਖਲੋ ਕੇ ਜੰਗ ਲੜੇਗਾ, ਤੇਰੇ ਵੱਲੋਂ ਸਭ ਤੋਂ ਮੂਹਰੇ ਹੋ ਕੇ ਅਸੀਂ ਵੀ ਰਣ ਭੂਮੀ ਵਿੱਚ ਲੜਾਂਗੇ, ਤੇਰੀ ਮਦਦ ਕਰਾਂਗੇ।
ਤਹ ਤੇਰੇ ਹਮ ਬਣੈ ਸਹਾਇਕ,
ਜਿੱਥੇ ਵੀ ਲੜੇਗਾ ਤੂੰ, ਜਿਹੜੀ ਵੀ ਜਗ੍ਹਾ ਤੇ ਲੜੇਗਾ ਅਸੀਂ ਤੇਰੇ ਸਹਾਇਕ ਹੋਵਾਂਗੇ, ਤੇਰੇ ਮਦਦਗਾਰ ਹੋਵਾਂਗੇ।
ਜਿਉਂ ਕਿਉਂ ਕਰਹਿ ਤੁਰਕ ਗਨ ਕਾਇਕ,
ਕਿਵੇਂ ਕਰਕੇ ਨਾ ਮਲੇਛਾਂ ਦਾ ਨਿਰੰਗੇ ਦੀ ਜਿਹੜੀ ਫੌਜ ਹੈ ਉਹਨਾਂ ਦਾ ਨਾਸ਼ ਕਰਾਂਗੇ।
ਬਿਨਾਂ ਯੁੱਧ ਤੇ ਅਪਰ ਉਪਾਏ,
ਬਿਨਾਂ ਯੁੱਧ ਤੋਂ ਬਿਨਾਂ ਜੰਗ ਤੋਂ ਕੋਈ ਹੋਰ ਉਪਾਅ ਇਸ ਵੇਲੇ ਨਜ਼ਰ ਨਹੀਂ ਆਉਂਦਾ।
ਨਹਿ ਤੇਰੇ ਟਿਗ ਕੋ ਬਣ ਆਏ,
ਜਿਹੜਾ ਤੂੰ ਕਰ ਸਕੇ, ਕਿਉਂਕਿ ਹੁਣ ਤੇਰੇ ਕੋਲ ਇੱਕੋ ਹੀ ਰਸਤਾ ਹੈ ਲੜਾਈ। ਲੜਾਈ ਕੀਤੇ ਬਿਨਾਂ, ਜੰਗ ਕੀਤੇ ਬਿਨਾਂ ਤੇਰੇ ਕੋਲ ਇਸ ਵਕਤ ਕੋਈ ਦੂਸਰਾ ਰਾਹ ਨਹੀਂ।
ਨਾਹੇ ਤਾਂ ਦੂਰ ਲੱਗੋ ਗਨ ਦੇਸ਼,
ਜੇ ਹਾਲੇ ਤੂੰ ਨਹੀਂ ਲੜਨਾ ਤੇ ਤੂੰ ਇੱਥੋਂ ਚਾਹਵੇਂ ਤੂੰ ਕਹੇ ਕਿ ਮੈਂ ਬਹੁਤ ਦੂਰ ਚਲਾ ਜਾਵਾਂ ਇੱਥੋਂ, ਜਿੱਥੇ ਔਰੰਗਾ ਮੇਰੇ ਤੱਕ ਨਾ ਪਹੁੰਚ ਸਕੇ।
ਦਿੱਲੀ ਕੇ ਅਨੁਸਾਰ ਅਸ਼ੇਸ਼,
ਤੂੰ ਕਿੱਥੇ ਜਾਏਗਾ, ਕਿਉਂਕਿ ਸਾਰੇ ਲੋਕ ਜਿੰਨੇ ਸੂਬੇ ਨੇ ਸਭ ਦਿੱਲੀ ਦੇ ਅਧੀਨ ਨੇ। ਜਿੱਧਰ ਜਾਏਗਾ ਤੈਨੂੰ ਕਿਸੇ ਨੇ ਆਪਣੇ ਸੂਬੇ ਚ ਵੜਨ ਨਹੀਂ ਦੇਣਾ। ਉਹਨਾਂ ਕਹਿਣਾ ਵੀ ਇਹ ਔਰੰਗੇ ਦਾ ਬਾਗੀ ਹੈ, ਇਹਨੂੰ ਅਸੀਂ ਆਪਣੇ ਦੇਸ਼ ਵਿੱਚ ਪਨਾਹ ਨਹੀਂ ਦੇ ਸਕਦੇ। ਔਰੰਗੇ ਦੇ ਸਭ ਤਾਬਿਆਂ ਨੇ, ਦਿੱਲੀ ਦੇ ਤਖ਼ਤ ਦੇ ਸਭ ਅਧੀਨ ਨੇ।
ਰਹਿਬੇ ਕੀ ਬਿਗ ਬਣੈ ਨਾ ਕਤਹੂ,
ਇਸ ਕਰਕੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸੂਬੇ ਚ ਜਾ ਕੇ ਤੇਰੇ ਲਈ ਰਹਿਣਾ ਉਹ ਨਹੀਂ ਹੋ ਸਕਦਾ, ਤੂੰ ਨਹੀਂ ਰਹਿ ਸਕਦਾ।
ਸਭ ਅਪਣਾਏ ਲੇਹੇ ਜਿਤ ਤਿਤ ਹੂੰ,
ਕਿਉਂਕਿ ਉਹਨੇ ਸਾਰਿਆਂ ਨੂੰ ਅਪਣਾਇਆ ਹੋਇਆ, ਹਰ ਪਾਸੇ ਦੇ ਲੋਕਾਂ ਨੂੰ ਦਿੱਲੀ ਦੇ ਤਖ਼ਤ ਨੇ ਆਪਣੇ ਅਧੀਨ ਕੀਤਾ ਹੋਇਆ।
ਜਾਵਦ ਸਗਰੇ ਦੇਸ਼ ਦੁਹਾਈ,
ਹੇ ਦਾਰਾ ਸ਼ਿਕੋ, ਜਦੋਂ ਤੱਕ ਨਿਰੰਗੇ ਦੀ ਪੂਰੇ ਦੇਸ਼ ਦੇ ਵਿੱਚ ਦੁਹਾਈ ਨਹੀਂ ਫਿਰ ਜਾਂਦੀ, ਕਿਉਂਕਿ ਹਾਲੇ ਤਾਂ ਉਹ ਤਾਜ਼ਾ ਤਾਜ਼ਾ ਦਿੱਲੀ ਆਇਆ, ਆਲੇ ਦੁਆਲੇ ਸੂਬਿਆਂ ਵਿੱਚ ਉਹਦਾ ਹਾਲੇ ਨਾਂ ਪਹੁੰਚਣਾ ਹੈ, ਉਹਦੇ ਪ੍ਰਵਾਨੇ ਪਹੁੰਚਣੇ ਨੇ, ਜਦੋਂ ਤੱਕ ਉਹ ਪੂਰੇ ਦੇਸ਼ ਵਿੱਚ ਕਾਬਜ ਨਹੀਂ ਹੋ ਜਾਂਦਾ
ਫੇਰ ਨਹਿ ਨੌ ਰੰਗ ਬਰਿਆਈ
ਨਰੰਗਾ ਆਪਣੀ ਜਬਰੀ ਦੁਆਈ ਨਹੀਂ ਜਦੋਂ ਤੱਕ ਫੇਰ ਲੈਂਦਾ
ਤਾਵਦ ਹੈ ਉਪਾਏ ਕੇ ਜੋਗ
ਉਦੋਂ ਤੱਕ ਤਾਂ ਤੂੰ ਉਪਾਅ ਕਰ ਸਕਦਾ ਉਹਦੇ ਨਾਲ ਲੜ ਕੇ ਉਹਨੂੰ ਕਾਬੂ ਕਰਨ ਦਾ ਹਾਲੇ ਤੱਕ ਨਰੰਗਾ ਪੂਰੇ ਦੇਸ਼ ਵਿੱਚ ਕਾਬਜ ਨਹੀਂ ਹੋਇਆ ਉਹਦੀ ਦੁਆਈ ਪੂਰੇ ਸੂਬਿਆਂ ਵਿੱਚ ਨਹੀਂ ਫਿਰਦੀ ਜਦੋਂ ਤੱਕ ਉਹਦੀ ਦੁਆਈ ਨਹੀਂ ਫਿਰਦੀ ਉਦੋਂ ਤੱਕ ਤੂੰ ਉਹਦੇ ਨਾਲ ਲੜ ਕੇ ਉਹਨੂੰ ਕਾਬੂ ਕਰ ਸਕਦਾ
ਲੜਬੇ ਹੇਤ ਸਕੇ ਲੋਹ ਲੋਗ
ਉਹਦੇ ਨਾਲ ਲੜਨ ਵਾਸਤੇ ਤੂੰ ਵੱਧ ਤੋਂ ਵੱਧ ਲੋਕ ਇਕੱਠੇ ਕਰ
ਦਲ ਮੁਕਾਬਲੇ ਰਣ ਕੇ ਹੋਵੇ ਹੈ
ਰਣ ਭੂਮੀ ਵਿੱਚ ਦੋਹਾਂ ਦਲਾਂ ਦੇ ਮੁਕਾਬਲੇ ਹੋਣਗੇ ਜੰਗ ਯੁੱਧ ਹੋਵੇਗਾ
ਤਬ ਹਮ ਆਏ ਤੋਹੇ ਕੋ ਜੋਵੇ ਹੈ
ਜਦੋਂ ਤੂੰ ਦਲ ਲੈ ਕੇ ਨਰੰਗੇ ਨਾਲ ਲੜੇਗਾ ਅਸੀਂ ਤੇਰੀ ਸਹਾਇਤਾ ਕਰਨ ਵਾਸਤੇ ਉਸੇ ਰਣ ਤੱਤੇ ਦੇ ਵਿੱਚ ਹਾਜ਼ਰ ਹੋਵਾਂਗੇ
ਸਿੱਖ ਸਖਾ ਸਭ ਲੇਹ ਹਕਾਰ
ਅਸੀਂ ਲੜਨ ਲਈ ਕੇਵਲ 2200 ਘੋੜ ਸਵਾਰ ਹੀ ਨਹੀਂ ਜਿੰਨੇ ਸਾਡੇ ਸਿੱਖ ਨੇ ਯੋਧੇ ਨੇ ਨਗਰਾਂ ਪਿੰਡਾਂ ਵਿੱਚ ਸਾਰਿਆਂ ਨੂੰ ਸੱਦ ਲਾਂਗੇ ਜਿਹੜੇ ਸਾਡੀ ਇੱਕ ਆਵਾਜ਼ ਤੇ ਇਕੱਠੇ ਹੋ ਜਾਣਗੇ
ਤਬ ਸਹਾਏ ਕੋ ਕਰਹਿ ਉਦਾਰ
ਫਿਰ ਤੇਰੀ ਅਸੀਂ ਸਹਾਇਤਾ ਕਰਾਂਗੇ ਖੁੱਲੇ ਦਿਲ ਨਾਲ ਤੇਰੀ ਮਦਦ ਕਰਾਂਗੇ
ਦਾਰ ਸ਼ਿਕੋਹ ਸੁਨਤ ਕਰ ਜੋਰੇ
ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨ ਦਾਰਾ ਸ਼ਿਕੋਹ ਨੇ ਸੁਣੇ ਸੁਣ ਕੇ ਹੱਥ ਜੋੜੇ ਤੇ ਕਹਿਣ ਲੱਗਾ
ਹੋਵੇ ਅਧੀਨ ਮਨ ਕਰਤ ਨਿਹੋਰੇ
ਅਧੀਨ ਹੋ ਕੇ ਸਤਿਗੁਰਾਂ ਦੇ ਮਨੋ ਨਿਹੋਰ ਦਾ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕਰਦਾ
ਨਿਸ਼ਚੈ ਨਿਜ ਸਰੂਪ ਕੇ ਮਾਹੂ
ਮਹਾਰਾਜ ਆਪਣੇ ਨਿਜ ਸਰੂਪ ਦੇ ਵਿੱਚ ਮੇਰਾ ਨਿਸ਼ਚਾ ਹੈ ਮੈਂ ਆਪਣੇ ਨਿਜ ਆਤਮ ਸਵਰੂਪ ਵਿੱਚ ਆਪਣਾ ਨਿਸ਼ਚਾ ਟਿਕਾਇਆ ਹੋਇਆ
ਤੁਮਰੀ ਤਹਿ ਸਹਾਇਤਾ ਚਾਹੂ
ਜੇ ਮੇਰੀ ਸਹਾਇਤਾ ਕਰਨੀ ਹੈ ਤਾਂ ਇਹ ਕਿਰਪਾ ਕਰੋ ਕਿ ਬ੍ਰਹਮ ਗਿਆਨ ਵਿੱਚ ਮੇਰਾ ਨਿਸ਼ਚਾ ਅਡੋਲ ਹੋ ਕੇ ਟਿਕਿਆ ਰਹੇ ਜਿੱਥੇ ਮੈਨੂੰ ਆਪ ਜੀ ਦੀ ਸਹਾਇਤਾ ਚਾਹੀਦੀ ਆ ਉਹ ਇਹ ਸਹਾਇਤਾ ਚਾਹੀਦੀ ਹੈ ਕਿ ਆਤਮ ਗਿਆਨ ਵਿੱਚ ਮੇਰਾ ਨਿਸ਼ਚਾ ਪਰਪੱਕ ਹੋ ਜਾਵੇ
ਚਾਰ ਦਿਵਸ ਕਹੋ ਜਗਤ ਤਮਾਸ਼ਾ
ਇਹ ਜਿਹੜਾ ਤਮਾਸ਼ਾ ਹੈ ਜਗਤ ਦਾ ਇਹਦਾ ਚਾਰ ਦਿਨਾਂ ਦਾ ਮਹਾਰਾਜ ਇਹ ਚਾਰ ਦਿਨਾਂ ਦਾ ਰਾਜ ਚਾਰ ਦਿਨਾਂ ਦਾ ਤਮਾਸ਼ਾ
ਇਸ ਮਹਿ ਕਿਆ ਕਰਨੋ ਪਰਵਾਸਾ
ਇਹਦਾ ਕੀ ਪਰਵਾਸਾ ਕਰਨਾ ਮਹਾਰਾਜ ਜਗਤ ਦਾ ਤਮਾਸ਼ਾ ਐਸਾ ਇਹਦਾ ਕੀ ਭਰੋਸਾ ਕਰਨਾ ਹੈ
ਸਗਲ ਪਦਾਰਥ ਜੋਗ ਵਿਜੋਗ
ਜੇ ਜਿੰਨੇ ਸੰਸਾਰ ਦੇ ਪਦਾਰਥ ਨੇ ਇਹਨਾਂ ਨਾਲ ਸੰਯੋਗ ਵੀ ਹੁੰਦਾ ਵਿਜੋਗ ਵੀ ਹੁੰਦਾ ਜਦੋਂ ਕੋਈ ਕਰਮ ਆ ਜਾਣ ਜੋੜ ਹੋ ਜਾਂਦਾ ਜਦੋਂ ਕਰਮ ਮਾੜੇ ਆ ਜਾਣ ਉਦੋਂ ਵਿਜੋਗ ਹੋ ਜਾਂਦਾ ਸੰਯੋਗ ਵਿਯੋਗ ਦੋਏ ਕਾਰ ਚਲਾਵੈ ਲੇਖੇ ਆਵੈ ਭਾਗ ਇਹ ਮਹਾਰਾਜ ਸੰਸਾਰ ਦੇ ਪਦਾਰਥਾਂ ਨਾਲ ਯੋਗ ਵਿਯੋਗ ਬਣਿਆ ਰਹਿੰਦਾ ਹੈ
ਹੋਵਤ ਪ੍ਰਾਰਬਦ ਕੇ ਭੋਗ
ਇਹ ਸਭ ਪਦਾਰਥ ਸੰਸਾਰ ਦੇ ਜਿੰਨੇ ਵੀ ਨੇ ਇਹ ਸਭ ਪਰਾਲਬਦ ਦੇ ਭੋਗ ਹਨ ਪਰਾਲਬਦ ਕਰਕੇ ਭੋਗੇ ਜਾਂਦੇ ਹਨ
ਅਰੇ ਉਹ ਗਯੋ ਜਹ ਕਹਿ ਰਿਪ ਸੰਗ
ਜਿੱਥੇ ਕਿੱਥੇ ਵੀ ਦੁਸ਼ਮਣ ਦੇ ਨਾਲ ਅੜਿਆ ਗਿਆ ਹੈ
ਲਸ਼ਕਰ ਮੇਲ ਮਚਾਵੋ ਜੰਗ
ਜਿੱਥੇ ਵੀ ਅੜਿਆ ਜਾਏਗਾ ਮਹਾਰਾਜ ਮੈਂ ਫੌਜ ਇਕੱਠੀ ਕਰਕੇ ਜੰਗ ਲੜਾਂਗਾ ਜਿੱਥੇ ਵੀ ਮੈਨੂੰ ਲੋੜ ਪਈ ਮੈਂ ਵੇਖਾਂਗਾ ਵੀ ਕਿਹੜੀ ਜਗ੍ਹਾ ਤੇ ਮੈਨੂੰ ਸਹੂਲਤ ਮਿਲਦੀ ਹੈ ਜਿੱਥੇ ਵੀ ਅੜਿਆ ਗਿਆ ਮੈਂ ਲੜਾਂਗਾ
ਜਹ ਲੱਗ ਹੋਏ ਮੁਝ ਤੇ ਉਤਸ਼ਾਹੂ
ਜਿੱਥੋਂ ਤੱਕ ਮੇਰੀ ਵਾਹ ਚੱਲੀ ਜਿੱਥੋਂ ਤੱਕ ਮੇਰੇ ਕੋਲ ਉਤਸ਼ਾਹ ਹੋਇਆ
ਕਰੋ ਮਹਿਦ ਦੁਸ਼ਟਨ ਦਲ ਗਾਹੂ
ਮੈਂ ਇਹਨਾਂ ਦੁਸ਼ਟਾਂ ਦੇ ਦਲ ਨੂੰ ਉਥੋਂ ਤੱਕ ਮਾਰਾਂਗਾ ਨਸ਼ਟ ਕਰਾਂਗਾ ਜਿੰਨੇ ਕੁ ਮਾਰ ਸਕਿਆ
ਰਚ ਰਾਖੀ ਜੈਸੇ ਕਰਤਾਰ
ਬਾਕੀ ਮਹਾਰਾਜ ਹੋਣਾ ਤਾਂ ਉਹ ਹੈ ਜਿਹੜੀ ਕਰਤਾਰ ਨੇ ਪਹਿਲਾਂ ਹੀ ਰਚੀ ਹੋਈ ਹੈ ਹੋਇਆ ਸੋਏ ਜੋ ਰਾਮ ਰਚ ਰਾਖੀ ਹੋਣਾ ਹੋਈ ਹੈ ਜੋ ਪ੍ਰਮਾਤਮਾ ਨੇ ਪਹਿਲਾਂ ਹੀ ਰਚਿਆ ਹੋਇਆ
ਹੋਏ ਸੋਈ ਸੋ ਕਰ ਹੈ ਨਾ ਟਾਰ
ਹੋਣਾ ਵੀ ਉਹੀ ਆ ਉਹਨੂੰ ਕੋਈ ਟਾਲ ਵੀ ਨਹੀਂ ਸਕਦਾ ਜੋ ਪਰਮੇਸ਼ਰ ਨੇ ਰਚਿਆ ਹੋਇਆ ਹੋਣਾ ਤਾਂ ਉਹੀ ਹੈ ਨਾ ਉਹਨੂੰ ਕੋਈ ਵੀ ਟਾਲ ਨਹੀਂ ਸਕਦਾ
ਇਤਿਆਦਿਕ ਕਹਿ ਕਰ ਨਿਜ ਗਾਥ
ਇਹਨੇ ਮਹਾਰਾਜ ਜੀ ਨਾਲ ਬਚਨ ਕਹੇ
ਭਇਓ ਵਿਦਾ ਬਹੁ ਨਮਤਾ ਸਾਥ
ਬਹੁਤ ਵਿਨਿਮਰ ਹੋ ਕੇ ਗੁਰੂ ਸਾਹਿਬ ਕੋਲੋਂ ਜਾਣ ਲੱਗਾ
ਤੇਰੇ ਬਿਖੈ ਰਹਿਣ ਪੁਨ ਰਹਿਓ
ਰਾਤ ਦਾ ਸਮਾਂ ਸੀ ਰਾਤ ਨੂੰ ਜਾ ਕੇ ਇਹਨੇ ਆਪਣੇ ਡੇਰੇ ਤੇ ਪੜਾਅ ਕੀਤਾ ਜਿੱਥੇ ਗੋਇੰਦਵਾਲ ਸਾਹਿਬ ਇਹਨੇ ਡੇਰਾ ਕੀਤਾ ਹੋਇਆ ਸੀ।
ਖਾਨ ਪਾਨ ਨਿੰਦਰਾ ਸੁਖ ਲਹਿਓ,
ਲੰਗਰ ਪ੍ਰਸ਼ਾਦਾ ਛਕ ਕੇ ਰਾਤ ਨੂੰ ਇਹਨੇ ਸੁਖ ਲਿਆ।
ਭੋਰ ਭਈ ਪਹੁੰਚੇ ਹਲਕਾਰੇ,
ਸਵੇਰ ਹੋਈ ਤੇ ਹਲਕਾਰੇ ਇਹਦੇ ਕੋਲ ਆਏ।
ਸ਼ਤਰੂ ਭੇਦ ਕੋ ਸਰਬ ਉਚਾਰੇ,
ਹਲਕਾਰਿਆਂ ਨੇ ਦੱਸਿਆ ਦੁਸ਼ਮਣ ਦਾ ਭੇਦ। ਜਸੂਸ ਆਏ ਇਹਦੇ, ਉਹਨਾਂ ਨੇ ਸੂਈਆਂ ਨੇ ਆ ਕੇ ਇਹਨੂੰ ਖਬਰ ਦਿੱਤੀ।
ਕਈ ਹਜ਼ਾਰ ਸੈਨ ਚੜ੍ਹ ਤਹਾਈ,
ਲੱਗੇ ਦਾਰਾ ਸ਼ਿਕੋ ਤੇਰਾ ਪਿੱਛਾ ਕਰਦਿਆਂ ਦਿੱਲੀ ਤੋਂ ਕਈ ਹਜ਼ਾਰਾਂ ਦੀ ਗਿਣਤੀ ਚ ਫੌਜ ਚੜ੍ਹ ਕੇ ਆ ਰਹੀ ਹੈ।
ਤੁਰਤ ਤੁਰਤ ਤੁਮਰੇ ਪਰ ਆਈ,
ਬਸ ਤੁਰਤ ਫੁਰਤੀ ਤੇਰੇ ਤੱਕ ਪਹੁੰਚਣ ਵਾਲੇ ਨੇ, ਛੇਤੀ ਤੇਰੇ ਤੱਕ ਆਉਣ ਵਾਲੇ ਹਨ।
ਨੌ ਰੰਗ ਬਹੁ ਭੇਜੋ ਉਮਰਾਵ,
ਰੰਗੇ ਨੇ ਆਪਣੇ ਬੜੇ ਬੜੇ ਵੱਡੇ ਉਮਰਾਵ ਵੱਡੇ ਵੱਡੇ ਅਫਸਰ ਉਹ ਤੇਰੇ ਨਾਲ ਲੜਨ ਵਾਸਤੇ ਫੌਜਾਂ ਦੇ ਕੇ ਭੇਜੇ ਹਨ।
ਤਾਏ ਤੁਮ ਪਰ ਤਾਕਤ ਦਾਵ,
ਭੱਜ ਕੇ ਆਏ ਤੇ ਦਾ ਤੱਕਦੇ ਨੇ ਹੁਣ ਤੇਰੇ ਤੇ ਹਮਲਾ ਕਰਨ ਲਈ।
ਤੋਪ ਜੰਬੂਰਨ ਲੈਨ ਬਡੇਰੀ,
ਉਹਨਾਂ ਕੋਲ ਵੱਡੀਆਂ ਤੋਪਾਂ ਤੇ ਜੰਬੂਰਾਂ ਦਾ ਜ਼ਖੀਰਾ ਹੈ।
ਧਾਵਤ ਆਏ ਨਾ ਕਰ ਹੈ ਡੇਰੀ,
ਬਸ ਦੌੜੇ ਹੀ ਆਉਂਦੇ ਨੇ, ਉਹਨਾਂ ਦੇ ਆਉਂਦਿਆਂ ਹੁਣ ਦੇਰੀ ਨੀ ਲੱਗਣੀ, ਉਹ ਤੇਰੇ ਤੱਕ ਆਉਣ ਹੀ ਵਾਲੇ ਨੇ।
ਸੁਧ ਹਮ ਸੁਨ ਤੇ ਆਪ ਟਿਗ ਆਏ,
ਤਾਰਾ ਸ਼ਿਕੋ ਉਹਨਾਂ ਦੀ ਖਬਰ ਸੁਣ ਕੇ ਅਸੀਂ ਤੈਨੂੰ ਖਬਰ ਦੇਣ ਲਈ ਛੇਤੀ ਨਾਲ ਆਏ ਹਾਂ।
ਪਿੱਛੇ ਲਸ਼ਕਰ ਚੜਿਓ ਰਿਸਾਏ,
ਬਸ ਉਹ ਲਸ਼ਕਰ ਬੜਾ ਵੱਡੀ ਗਿਣਤੀ ਵਿੱਚ ਬੜੇ ਰੋਸ ਵਿੱਚ ਤੇਰੇ ਤੇ ਚੜ ਕੇ ਆ ਰਿਹਾ ਲੜਨ ਲਈ।
ਤਾਰ ਸ਼ਿਕੋ ਹੁਸਨ ਤਕੀ ਤਿਆਰੀ,
ਤਾਰਾ ਸ਼ਿਕੋ ਨੇ ਜਦੋਂ ਇਹ ਗੱਲ ਸੁਣੀ ਇਹਨੇ ਉਸੇ ਵੇਲੇ ਤਿਆਰੀ ਕੀਤੀ।
ਦਿਲ ਸਤਿਗੁਰ ਸੋ ਗਿਰਾਇਓ ਚਾਰੀ,
ਜਾਣ ਤੋਂ ਪਹਿਲਾਂ ਇਹਨੇ ਸਤਿਗੁਰਾਂ ਕੋਲੋਂ ਆਗਿਆ ਲੈਣੀ ਚਾਹੀ। ਮਹਾਰਾਜ ਜੀ ਦੀ ਹਜ਼ੂਰੀ ਚ ਆਇਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ,
ਲੱਖ ਹੋ ਸੈਨਾ ਅਬ ਚੜ ਆਈ,
ਮਹਾਰਾਜ ਲੱਖਾਂ ਦੀ ਗਿਣਤੀ ਚ ਫੌਜਾਂ ਮੇਰਾ ਪਿੱਛਾ ਕਰਦਿਆਂ ਚੜ ਕੇ ਆ ਰਹੀਆਂ, ਔਰੰਗੇ ਦੇ ਭੇਜੇ ਦੁਸ਼ਮਣ ਆ ਰਹੇ ਨੇ।
ਬੀਚ ਨਾ ਵੱਡੋ ਰਹੇ ਨੀਅਰ ਆਈ,
ਮਹਾਰਾਜ ਹੁਣ ਸਾਡੇ ਵਿੱਚ ਕੋਈ ਬਹੁਤਾ ਫਰਕ ਨੀ ਰਿਹਾ, ਬਸ ਉਹ ਫੌਜ ਇੱਕ ਅੱਧੇ ਦਿਨ ਚ ਆ ਜਾਣੀ ਹੈ ਮੇਰੇ ਤਾਈ, ਤੇ ਹੁਣ ਉਹ ਮੇਰੇ ਨੇੜੇ ਹੀ ਲੱਗੇ ਹੋਏ ਨੇ।
ਮੈਂ ਲਵਪੁਰ ਮੈਂ ਚਾਹਤ ਬਰਿਓ,
ਮਹਾਰਾਜ ਜੀ ਮੈਂ ਲਾਹੌਰ ਸ਼ਹਿਰ ਜਾਣਾ ਚਾਹੁੰਦਾ ਤੇ ਲਾਹੌਰ ਵਿੱਚ ਪ੍ਰਵੇਸ਼ ਕਰਕੇ ਬਾਗੀ ਹੋਣਾ ਚਾਹੁੰਦਾ, ਲਾਹੌਰ ਦੇ ਕਿਲੇ ਵਿੱਚ ਜਾ ਕੇ ਆਕੀ ਹੋਣਾ ਚਾਹੁੰਦਾ ਹਾਂ।
ਲਸ਼ਕਰ ਆਨ ਨੇਰ ਬੜ ਕਰਿਓ,
ਮਹਾਰਾਜ ਔਰੰਗੇ ਦਾ ਲਸ਼ਕਰ ਬਿਲਕੁਲ ਮੇਰੇ ਨੇੜੇ ਆ ਗਿਆ, ਮੈਨੂੰ ਜਾਪਦਾ ਵੀ ਇਹਨਾਂ ਨੇ ਮੈਨੂੰ ਲਾਹੌਰ ਤੱਕ ਜਾਣ ਨਹੀਂ ਦੇਣਾ।
ਜੇਪੁਰ ਵਹਿਰ ਪਲਾਇਤ ਜਾਵਾਂ,
ਮਹਾਰਾਜ ਜੇ ਮੈਂ ਇੱਥੋਂ ਨਗਰ ਤੋਂ ਬਾਹਰੋਂ ਹੀ ਭੱਜ ਕੇ ਜਾਵਾਂ,
ਮਹਿਮਲ ਹੈ ਇਹ ਦੂਰ ਸਿਧਾਵਾਂ,
ਮਹਾਰਾਜ ਮੈਂ ਛੇਤੀ ਨਾਲ ਚਲਾ ਜਾਵਾਂ ਤੇ ਇਹ ਮੈਨੂੰ ਮਿਲ ਨਹੀਂ ਸਕਦੇ, ਮੈਂ ਇਹਨਾਂ ਤੋਂ ਦੂਰ ਚਲਾ ਜਾਵਾਂਗਾ।
ਲਵਪੁਰ ਪ੍ਰਵੇਸ਼ਨ ਮਤ ਹੈ ਮੇਰੋ,
ਮੇਰਾ ਇਹ ਮਤ ਹੈ ਕਿ ਮੈਂ ਲਾਹੌਰ ਸ਼ਹਿਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹਾਂ ਛੇਤੀ ਨਾਲ।
ਜਾਨ ਨਾ ਦੇਹੇ ਜੇ ਲਸ਼ਕਰ ਨੇਰੋ,
ਜੇ ਲਸ਼ਕਰ ਨੇੜੇ ਆ ਗਿਆ ਇਹਨਾਂ ਨੇ ਮੈਨੂੰ ਲਾਹੌਰ ਵੜਨ ਨਹੀਂ ਦੇਣਾ, ਜਾਣ ਨਹੀਂ ਦੇਣਾ।
ਇਤੀ ਮਦਦ ਅਬ ਰਾਵਰ ਕੀਜੈ,
ਜੇ ਤੁਸੀਂ ਮੇਰੀ ਮਦਦ ਕਰਨੀ ਹੈ ਤੇ ਹੁਣ ਇਹ ਮਦਦ ਕਰੋ, ਮੇਰੀ ਇਹ ਸਹਾਇਤਾ ਕਰੋ।
ਚਮੂ ਸਕਲ ਅਟਕਾਏ ਸੋ ਦੀਜੈ,
ਆ ਜਿਹੜੀਆਂ ਫੌਜਾਂ ਆ ਰਹੀਆਂ ਨੇ ਨੁਰੰਗੇ ਦੀਆਂ, ਇਹਨਾਂ ਨੂੰ ਪਿੱਛੇ ਅਟਕਾ ਦਿਓ, ਰੋਕ ਦਿਓ, ਇਹ ਮੇਰੇ ਤੱਕ ਨਾ ਪਹੁੰਚ ਸਕਣ।
ਜਥਾ ਫਰਕ ਮੁਜ ਸੋ ਪਰ ਜਾਏ,
ਇੱਕ ਚਿਰ ਲਈ ਰੋਕ ਦਿਓ ਵੀ ਇਹਨਾਂ ਵਿੱਚ ਤੇ ਮੇਰੇ ਚ ਫਰਕ ਪੈ ਜੇ, ਯਾਨੀ ਕਿ ਪੰਜ ਚਾਰ ਦਿਨ ਦੋ ਚਾਰ ਦਿਨ ਇਹ ਮੇਰੇ ਨੇੜੇ ਨਾ ਆ ਸਕਣ, ਮੈਂ ਪੈਂਡਾ ਤੈਅ ਕਰਕੇ ਲਾਹੌਰ ਨੂੰ ਚਲਾ ਜਾਵਾਂ, ਇੰਨਾ ਕੁ ਮੇਰਾ ਇਹਨਾਂ ਦੇ ਨਾਲੋਂ ਫਰਕ ਪਾ ਦਿਓ। ਜੇ ਆਪ ਜੀ ਮੇਰੀ ਮਦਦ ਕਰ ਸਕਦੇ ਹੋ ਤੇ ਇਹ ਮਦਦ ਕਰ ਦਿਓ ਕਿ ਦੁਸ਼ਮਣ ਨੂੰ ਕੁਝ ਸਮੇਂ ਲਈ ਰੋਕ ਦਿਓ, ਮੇਰੇ ਨੇੜੇ ਨਾ ਆ ਸਕਣ।
ਪੈਸੇ ਆਪ ਰੱਖ ਹੋ ਅਟਕਾਏ,
ਜਿਵੇਂ ਰੋਕ ਸਕਦੇ ਹੋ ਇਹਨਾਂ ਨੂੰ ਅਟਕਾ ਦਿਓ, ਰੋਕ ਦਿਓ।
ਸੁਣ ਸੰਮਤ ਕੋ ਸਤਿਗੁਰ ਕਹਿਓ,
ਤਾਰਾ ਸ਼ਿਕੋ ਦੀ ਇਹ ਬੇਨਤੀ ਸੁਣ ਕੇ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਬੋਲੇ,
ਕੁਤੋ ਤਰਾਸ ਤੁਮ ਏ ਤੋ ਲਹਿਓ।
ਮਹਾਰਾਜ ਕਹਿੰਦੇ ਤਾਰਾ ਸ਼ਿਕੋ ਕਿਹੜੀ ਗੱਲ ਏ ਡਰਦਾ, ਮਰਨ ਤੋਂ ਬਾਅਦ ਕੁਝ ਹੁੰਦਾ, ਸਭ ਤੋਂ ਵੱਡੀ ਮੌਤ ਹੈ, ਜੇ ਮੌਤ ਆ ਜਾਏ ਤੇ ਫਿਰ ਉਸ ਤੋਂ ਪਰੇ ਤਾਂ ਡਰ ਹੁੰਦਾ ਹੀ ਨੀਗਾ, ਕਿਹੜੀ ਗੱਲ ਏ ਡਰ ਰਿਹਾ, ਭੈ ਭੀਤ ਹੋ ਰਿਹਾ।
ਇਹਾਂ ਠਹਿਰ ਹਮ ਲੜਹਿ ਅਗਾਰੀ,
ਠਹਿਰ ਇੱਥੇ ਅਸੀਂ ਲੜਦੇ ਆ ਅੱਗੇ ਜਾ ਕੇ ਆਉਣ ਦੇ ਜਿੰਨੀ ਫੌਜ ਚੜ ਕੇ ਆਉਂਦੀ ਹੈ।
ਹਮਰੇ ਤੋਪ ਤੁਪਕ ਸਭ ਤਿਆਰੀ,
ਸਾਡੀਆਂ ਬੰਦੂਕਾਂ ਸਾਡੀਆਂ ਤੋਪਾਂ ਤਿਆਰ ਖੜੀਆਂ ਹਨ।
ਨਾਹੇ ਤਾਂ ਟੋਪੀ ਸਿਰ ਤਰ ਧਰੋ,
ਤੈਨੂੰ ਸਾਡੀ ਮਦਦ ਚਾਹੀਦੀ ਆ, ਅਸੀਂ ਲੜਨ ਨੂੰ ਤਿਆਰ ਆ, ਤਗੜਾ ਹੋ ਜਾ ਤੇ ਜੇ ਤੂੰ ਨਹੀਂ ਲੜਨਾ ਤੇ ਇੱਕ ਪਾਸੇ ਹੋ ਜਾ, ਸਿਰ ਤੇ ਟੋਪੀ ਪਾ ਲੈ,
ਬੈਠ ਪਰਮੇਸ਼ਰ ਸਿਮਰਨ ਕਰੋ,
ਹੱਥ ਵਿੱਚ ਮਾਲਾ ਫੜ ਕੇ ਪਰਮੇਸ਼ਰ ਦਾ ਭਜਨ ਕਰ, ਵਾਹਿਗੁਰੂ ਵਾਹਿਗੁਰੂ ਕਰ, ਇੱਕ ਬੰਨੇ ਹੋ ਜਾ। ਤੂੰ ਦੋਵਾਂ ਪਾਸੇ ਪੈਰ ਰੱਖਦਾ, ਜਾਂ ਲੜਨ ਵਾਸਤੇ ਤਿਆਰ ਬਰ ਤਿਆਰ ਹੋ, ਜਾਂ ਛੱਡ ਇਸ ਲੜਾਈ ਦੇ ਖਹਿੜੇ ਨੂੰ ਜੇ ਤੇਰੇ ਵੱਸ ਦੀ ਖੇਡ ਨਹੀਂ, ਤੇ ਫਿਰ ਬਹਿ ਕੇ ਰੱਬ ਰੱਬ ਕਰ, ਭਜਨ ਕਰ।
ਲੋਕ ਪਰਲੋਕ ਤਖਤ ਚਹਿ ਜੋਈ,
ਦੱਸ ਹੁਣ ਦਾਰਾ ਸ਼ਕੂ, ਤੇਰੇ ਕੋਲ ਦੋ ਰਾਹ ਨੇ, ਇੱਕ ਇਸ ਲੋਕ ਦਾ ਤਖਤ ਹੈ, ਦੂਜਾ ਉਸ ਪਰਲੋਕ ਦੇ ਘਰ ਦੇ ਵਿੱਚ ਵਡਿਆਈ ਹੈ।
ਹਮ ਸਮਰੱਥ ਜੱਚ ਹੋ ਦੇ ਸੋਈ,
ਅਸੀਂ ਦੋਹਾਂ ਜਹਾਨਾਂ ਦਾ ਸੁਖ ਦੇਣ ਦੇ ਲਈ ਸਮਰੱਥ ਹਾਂ। ਮੰਗ ਦਾਰਾ ਸ਼ਕੋ, ਤੈਨੂੰ ਇਸ ਲੋਕ ਦੀ ਪਾਤਸ਼ਾਹੀ ਦਾ ਤਖਤ ਚਾਹੀਦਾ ਜਾਂ ਪਰਲੋਕ ਦੇ ਘਰ ਦਾ ਸੁਖ ਚਾਹੀਦਾ ਹੈ?
ਰਣ ਕਰ ਦਿੱਲੀ ਤਖਤ ਦਿਵਾਵੇ,
ਇਸ ਲੋਕ ਦਾ ਸੁਖ ਚਾਹੀਦਾ, ਜੰਗ ਦੇ ਮੈਦਾਨ ਚ ਲੜ ਕੇ ਅਸੀਂ ਤੈਨੂੰ ਦਿੱਲੀ ਦਾ ਤਖਤ ਦਵਾ ਦਿੰਨੇ ਆ, ਦਿੱਲੀ ਦੇ ਤਖਤ ਦੀ ਬਾਦਸ਼ਾਹੀ ਦਵਾ ਦਿੰਦੇ ਹਾਂ।
ਸਭ ਦੇਸ਼ਨ ਕੋ ਰਾਜ ਕਮਾਵੇ,
ਸਭ ਦੇਸ਼ਾਂ ਚ ਤੇਰਾ ਰਾਜ ਹੋਵੇਗਾ, ਤੂੰ ਰਾਜ ਕਮਾਵੇਗਾ।
ਨਾ ਤੁਰ ਦੀਨ ਕੋ ਹੋਵੇ ਪਤਸ਼ਾਹੂ,
ਜੇ ਨਹੀਂ ਚਾਹੀਦੀ ਦਿੱਲੀ ਦੇ ਤਖਤ ਦੀ ਬਾਦਸ਼ਾਹੀ, ਤੇ ਫਿਰ ਦੀਨ ਦੀ ਪਾਤਸ਼ਾਹੀ ਲੈ ਲੈ, ਧਰਮ ਦੀ ਪਾਤਸ਼ਾਹੀ ਲੈ ਲੈ, ਜਿਹੜੀ ਸਦਾ ਅਟਲ ਤੇ ਅਚਲ ਹੈ।
ਅਚਲ ਤਖਤ ਪਤ ਪ੍ਰਾਪਤ ਤੁਮ ਪਾਹੂ,
ਅਚਲ ਤਖਤ ਹੈ ਦੀਨ ਦੀ ਪਾਤਸ਼ਾਹੀ ਦਾ, ਉਹ ਤੈਨੂੰ ਮਿਲ ਸਕਦਾ ਹੈ।
ਸ਼੍ਰੀ ਗੁਰ ਤੁਮ ਤੇ ਜਗ ਪਤ ਸ਼ਾਹਿਤ,
ਸੁਣ ਕੇ ਦਾਰਾ ਸ਼ਕੋ ਅੱਗੋਂ ਬੋਲਿਆ, ਹੇ ਗੁਰਦੇਵ ਜੀ, ਆਪ ਜੀ ਦੇ ਕੋਲੋਂ ਆ ਜਿਹੜੀ ਜਗਤ ਦੀ ਪਾਤਸ਼ਾਹੀ ਹੈ,
ਕੋ ਦਿਨ ਕੀ ਕੁਰੀ ਨਹਿ ਚਾਹਤ,
ਕੁਝ ਦਿਨਾਂ ਦੀ ਝੂਠੀ ਹੈ, ਮੈਂ ਝੂਠੀ ਪਾਤਸ਼ਾਹੀ ਤੁਹਾਡੇ ਕੋਲੋਂ ਚਾਰ ਦਿਨਾਂ ਦੀ ਕਿਵੇਂ ਮੰਗਾਂ? ਜੇ ਤੁਸੀਂ ਸੱਚੀ ਪਾਤਸ਼ਾਹੀ ਜਿਹੜੀ ਅਚਲ ਤੇ ਅਟਲ ਹੈ ਉਹ ਦੇਣ ਦੇ ਸਮਰੱਥ ਹੋ, ਤੇ ਮੈਂ ਝੂਠੀ ਪਾਤਸ਼ਾਹੀ ਜਿਹੜੀ ਚਾਰ ਕ ਦਿਨਾਂ ਦੀ ਆ ਉਹ ਕਿਵੇਂ ਮੰਗਾ?
ਬਨਹੋ ਸਹਾਇਕ ਵਿੱਚ ਪਰਲੋਕ,
ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੀ ਪਰਲੋਕ ਵਿੱਚ ਸਹਾਇਤਾ ਕਰਿਓ, ਮੇਰੇ ਪਰਲੋਕ ਵਿੱਚ ਮਦਦਗਾਰ ਹੋਇਓ।
ਨਿਤ ਆਨੰਦ ਜੈ ਹੋਏ ਨਾ ਸ਼ੋਕ,
ਜਿੱਥੇ ਸਦਾ ਹੀ ਆਨੰਦ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਇਹੋ ਜਿਹੇ ਆਨੰਦ ਨੂੰ ਜਿੱਥੇ ਸਦਾ ਹੀ ਗੁਰਮੁਖ ਮਾਣਦੇ ਨੇ ਉਹ ਆਨੰਦ ਮੈਨੂੰ ਬਖਸ਼ੋ ਪਰਲੋਕ ਦਾ।
ਕਹਿਓ ਪਦਰ ਕੋ ਮੈਂ ਇਹੋ ਮਾਨਾ,
ਮਹਾਰਾਜ ਮੈਂ ਇਹ ਜੰਗ ਯੁੱਧ ਤਾਂ ਕਰੀ ਜਾਣਾ ਵੀ ਕਿਸੇ ਤਰੀਕੇ ਆਪਣੇ ਪਿਓ ਨੂੰ ਫੜ ਲਵਾਂ, ਪਿਓ ਨੂੰ ਛੁਡਾ ਲਵਾਂ, ਕਿਉਂਕਿ ਮੇਰੇ ਪਿਓ ਨੂੰ ਇਹਨੇ ਕੈਦ ਕੀਤਾ, ਉਹਨੇ ਮੈਨੂੰ ਕਿਹਾ ਵੀ ਤੂੰ ਪਾਤਸ਼ਾਹੀ ਕਰ, ਮੈਂ ਥੋੜੀ ਬਹੁਤੀ ਹਿੰਮਤ ਤਾਂ ਕਰਦਾ ਵੀ ਹੋ ਸਕਦਾ ਵੀ ਕਿਸੇ ਤਰੀਕੇ ਮੈਂ ਆਪਣੇ ਪਿਓ ਨੂੰ ਛੁਡਾ ਲਵਾਂ।
ਹਰਖ ਸੋਗ ਜਿਸ ਬਿਖੈ ਮਹਾਨਾ,
ਪਾਤਸ਼ਾਹੀ ਮੇਰੇ ਕਿਸੇ ਕੰਮ ਦੀ ਨੀ, ਇਹਦੇ ਚ ਹਰਖ ਸੋਗ, ਇਹਦੇ ਚ ਹਾਨੀ ਹਾਨੀ, ਇਹਦੇ ਚ ਕਈ ਤਰ੍ਹਾਂ ਦੇ ਕਲਾ ਕਲੇਸ਼ ਨੇ।
ਕੁਛ ਮੇਰੀ ਨਾਹੀਂ ਨੇ ਅਭਿਲਾਖਾ,
ਮੇਰੀ ਕੋਈ ਅਭਿਲਾਖਾ ਨੀ ਦਿੱਲੀ ਦੇ ਤਖਤ ਨੂੰ ਪ੍ਰਾਪਤ ਕਰਨ ਦੀ।
ਸ਼੍ਰੀ ਹਰ ਰਾਏ ਬਹੁਰ ਬਚ ਭਾਖਾ,
ਦਾਰਾ ਸ਼ਕੋ ਨੇ ਗੱਲ ਕਹੀ, ਮਹਾਰਾਜ ਜੀ ਪਰਖਣ ਵਾਸਤੇ ਵੇਖਦੇ ਸੀ ਵੀ ਚਾਹੁੰਦਾ ਕੀ ਹੈ, ਇਹਦੇ ਅੰਦਰ ਦਾ ਨਿਰਣਾ ਕੀ ਹੈ, ਵੀ ਕਿਤੇ ਵਿੱਚ ਵਿਚਾਲੇ ਵਾਲੀ ਬਿਰਤੀ ਤਾਂ ਨਹੀਂ। ਪਾਤਸ਼ਾਹ ਨੇ ਪਰਖਣ ਲਈ ਜਦੋਂ ਇਹ ਬਚਨ ਕਹੇ ਤੇ ਇਹਨੇ ਜਦੋਂ ਇਹ ਜਵਾਬ ਦਿੱਤਾ ਕਿ ਮੈਂ ਇਹ ਝੂਠੀ ਪਾਤਸ਼ਾਹੀ ਚਾਰ ਦਿਨਾਂ ਦੀ ਤੁਹਾਡੇ ਕੋਲੋਂ ਨਹੀਂ ਮੰਗਣੀ, ਮੈਨੂੰ ਪਰਲੋਕ ਦੇ ਵਿੱਚ ਸੁੱਖ ਬਖਸ਼ੋ, ਦੀਨ ਦੀ ਪਾਤਸ਼ਾਹੀ ਪ੍ਰਦਾਨ ਕਰੋ, ਸੁਣ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਬੋਲੇ,
ਤਖਤ ਦੀਨ ਕੋ ਤੁਮਰੇ ਭਾਗ,
ਮਹਾਰਾਜ ਜੀ ਕਹਿੰਦੇ ਦਾਰਾ ਸ਼ਕੋ ਸਾਬਾਸ਼, ਤੇਰੇ ਭਾਗਾਂ ਵਿੱਚ ਵਾਕਈ ਦੀਨ ਦਾ ਤਖਤ ਲਿਖਿਆ ਹੋਇਆ, ਦੀਨ ਦੀ ਪਾਤਸ਼ਾਹੀ ਲਿਖੀ ਹੋਈ ਹੈ।
ਸਦਾ ਆਫਰੀ ਤਹ ਲਿਵ ਲਾਗ,
ਸਾਬਾਸ਼ ਹੈ ਤੇਰੇ ਕਿ ਤੇਰੀ ਸਦਾ ਉੱਥੇ ਹੀ ਲਿਵ ਲੱਗੀ ਹੈ, ਉੱਥੇ ਹੀ ਧਿਆਨ ਲੱਗਾ ਹੋਇਆ।
ਅਬ ਤੂੰ ਗਮ ਨਾ ਹੋਏ ਸਵਧਾਨਾ,
ਤੂੰ ਸਾਵਧਾਨ ਹੋ ਕੇ ਜਾ ਲਾਹੌਰ ਵਾਲੇ ਪਾਸੇ,
ਹਮ ਲਸ਼ਕਰ ਅਟਕਾਏ ਮਹਾਨਾ,
ਅਸੀਂ ਨਰੰਗੇ ਦਾ ਲਸ਼ਕਰ ਅਟਕਾ ਦਿਆਂਗੇ, ਅੱਗੇ ਰੋਕ ਦਿਆਂਗੇ।
ਸੁਨਤ ਬੰਦਗੀ ਕਰ ਜਬ ਕਯੋ,
ਸ਼ਕੋ ਨੇ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਚ ਬੰਦਗੀ ਕੀਤੀ, ਮੱਥਾ ਟੇਕਿਆ, ਨਮਸਕਾਰ ਕੀਤੀ।
ਪੰਜ ਸਹਸਰ ਸੁਭਟ ਸੰਗ ਲਯੋ,
5,000 ਸਿਪਾਹੀ ਦਾਰਾ ਸ਼ਕੋ ਦੇ ਨਾਲ ਸਨ, ਉਹਨਾਂ ਨੂੰ ਨਾਲ ਲਿਆ।
ਨੌ ਰੰਗ ਕੋ ਲਸ਼ਕਰ ਤਬ ਆਇਵ,
ਚੱਲ ਪਿਆ ਲਾਹੌਰ ਨੂੰ, ਇਹਨੇ ਨੂੰ ਉਧਰੋਂ ਨਰੰਗੇ ਦਾ ਲਸ਼ਕਰ ਨੇੜੇ ਆ ਗਿਆ, ਗੋਇੰਦਵਾਲ ਸਾਹਿਬ ਦੇ ਲੱਗ ਗਈ।
ਤੋਪ ਜੰਬੂਰਨ ਕੋ ਗਨ ਲਾਇਵ,
ਬੜੀਆਂ ਵੱਡੀਆਂ ਤੋਪਾਂ ਤੇ ਜੰਬੂਰ ਤੇ ਬੰਦੂਕਾਂ ਦਾ ਜ਼ਖੀਰਾ ਹੈ।
ਤਰੀ ਸਕੇਲਨ ਸਕਲ ਕਰਾਏ,
ਉਹਨਾਂ ਨੇ ਜਿੰਨੀਆਂ ਕਿਸ਼ਤੀਆਂ ਸੀ ਦਰਿਆ ਪਾਰ ਕਰਨ ਵਾਸਤੇ ਇਕੱਠੀਆਂ ਕਰਾਈਆਂ।
ਸਾਵਧਾਨ ਹੋਵੇ ਸ਼੍ਰੀ ਹਰ ਰਾਏ,
ਇਧਰੋਂ ਗੁਰੂ ਹਰ ਰਾਏ साहब जी पूरे सावधान हो गए, तैयार बर तैयार हो गए,
निज दल सकल तोप बल भरे।
महाराज जी ने फौज नू कह दिता भी तोपा भर के रखियो, बंदूकां तैयार करके रखियो,
तीर बिपासा सनमुख खरे।
महाराज जी दरिया दे किनारे एक पासे खड़े हन,
एक दवै शलख सकल करवाई।
महाराज जी ने हुक्म कीता भी जिन्नियां बंदूकां ने 1000 2000 सारियां कट्ठियां ही चला दियो, शलख चला दियो।
धुन ते अवनी नब गर जाई।
कहिंदे जदों बंदूकां ते तोपां दे गोले दागे ना महाराज जी दे योधियां ने, आवाज नाल इक वेरी धरती हल गई, आकाश गूंज गया,
धूम उड्यो अंधेरा भयो,
धुआं उड्या एकदम अंधकार ही हो गया,
जन सावन को कन उमडयो।
मानो जिवें बदल दा मीह वरसदा हुंदा ना सावन दे महीने च, घटा छाउंदी आ काले रंग दी,
नदी तीर पर कर बिस्तारो।
महाराज जी ने सारी फौज अपनी दरिया ब्यास दे कंडे कंडे खलार दिते,
हरो करो अपनो दल पहारो।
सारा दल महाराज जी ने खड़ा कर लिया,
जरी बादला ब्रिंद निशान,
बहुत सारे निशान जरी बादले दे बैरकां। ये नीति सी महाराज दी कि दुश्मन नू एदां लगे भी दरिया दे पारले पासे बड़ी फौज आ, भी संभल के जाइए, रोकना ही सी ना थोड़ा समा उन्हां नू, तां जो दारा शको उत्थों निकल जांदा। महाराज सच्चे पातशाह ने किडे वड्डे बुलंद हौसले दे नाल दुश्मन दी फौज नू रोक लिया है,
बीच चमूह के दमक महान।
हुण जदों महाराज जी दे बहुत सारियां बैरकां दे निशान खोल दित्ते ते दुश्मन दी फौज तक ओहदी चमक पहुंची,
बहुत हौंसे तुंकार ते ऐसे,
बहुत सारे नगारे अगो वजन लगे,
कोहरत कटा कोख बड जैसे,
जिवें कोई बदल गरजदे होण,
नौ रंग को लश्कर जब आवा,
जदों तिरंगे दा लश्कर आया,
जान्यो दार शिको थिरावा।
सोचिया भी पारले पासे दारा शिको दा लश्कर उतरिया ते उन्हें बड़ी वड्डी फौज इकट्ठी कर ली, उन्हां दे मन च एकदम डर पैदा हो गया भी सौखा नहीं, अगे जाके लड़ना, उन्हें भी पूरी तैयारी कीती हुई है,
नहीं पार खातिन ते होई,
उन्हां कोलों परख नहीं हो सकी भी दारा शिको दी फौज है भाई जां कोई होर है। उन्हां नूं इही जापिया भी दारा शको खड़ा पारले पासे,
टिके तहां नै गमने सोई,
दरिया दे दूजे पासे इधरले बन्ने खलोते रह गए, पार नहीं कीता उन्हां ने दरिया,
सुध लैबे को पट हलकारे।
उन्हां ने फिर खबर लैण लई ना भी जाके पता करो भी कौन ने पारले पासे बंदूकां दीआं गोलियां दाग रहे ने, नगारे बजा रहे ने, दारा शको है जां कोई होर है। ਇਹ ਸੂਹ ਲੈਣ ਵਾਸਤੇ ਇਹਨਾਂ ਨੇ ਆਪਣੇ ਜਸੂਸ ਭੇਜੇ,
ਤਰਸਲ ਤਾ ਕੇ ਉਤਰੇ ਪਾਰੇ,
ਜਿਹੜੇ ਜਸੂਸ ਸੀ ਉਹ ਦਰਿਆ ਪਾਰ ਕਰਕੇ ਗਏ,
ਜਾਏ ਤਾਂ ਦਲ ਗੁਰੂ ਨਿਹਾਰਾ।
ਜਦੋਂ ਗਏ ਉਹਨਾਂ ਵੇਖਿਆ ਵੀ ਇਹ ਤਾਂ ਦਾਰਾ ਸ਼ਕੋ ਦੀ ਫੌਜ ਨਹੀਂ ਹੈ, ਇਹ ਤਾਂ ਗੁਰੂ ਸਾਹਿਬ ਦੀਆਂ ਫੌਜਾਂ ਹਨ,
ਉਮਡਿਓ ਲੜਨ ਹੇਤ ਬਲ ਭਾਰਾ,
ਇਹ ਤਾਂ ਤਿਆਰ ਬਰ ਤਿਆਰ ਹੋ ਕੇ ਸ਼ਸਤਰਧਾਰੀ ਹੋ ਕੇ ਖੜੇ ਨੇ ਵੀ ਕਿਤੇ ਇਹਨਾਂ ਨਾਲ ਸਾਨੂੰ ਲੜਨਾ ਪੈ ਜਾਏ,
ਸਰਬ ਭੇਦ ਸੋਲੇ ਕਰ ਆਏ।
ਜਸੂਸਾਂ ਨੇ ਸਾਰਾ ਭੇਦ ਲਿਆ, ਉਥੋਂ ਸਾਰੀ ਪਰਖ ਕੀਤੀ,
ਦਾਰ ਸ਼ਿਕੋ ਗਯੋ ਅਗਵਾਏ,
ਇਹਨੇ ਨੂੰ ਦਾਰਾ ਸ਼ਿਕੋ ਵਾਹਵਾ ਦੂਰ ਤਾਂ ਹੀ ਨਿਕਲ ਗਿਆ, ਜਿੰਨੇ ਨੂੰ ਮਹਾਰਾਜ ਜੀ ਨੇ ਇਹਨਾਂ ਨੂੰ ਰੋਕ ਰੱਖਿਆ, ਦਾਰਾ ਸ਼ਕੋ ਕਾਫੀ ਦੂਰ ਤੱਕ ਨਿਕਲ ਗਿਆ।
ਇਹ ਤਾਂ ਗੁਰ ਕੀ ਚਮੂ ਖਰੀ ਹੈ,
ਆਖਿਆ ਜੀ ਦਾਰਾ ਸ਼ਕੋ ਤਾਂ ਨਿਕਲ ਗਿਆ, ਇਹ ਤਾਂ ਗੁਰੂ ਹਰ ਰਾਏ ਸਾਹਿਬ ਤੇ ਉਹਨਾਂ ਦੀਆਂ ਫੌਜਾਂ ਖੜੀਆਂ ਨੇ,
ਆਪਣੇ ਹਿਤ ਸਵਧਾਨ ਕਰੀ ਹੈ,
ਗੋਇੰਦਵਾਲ ਸਾਹਿਬ ਉਹਨਾਂ ਦਾ ਨਗਰ ਆ, ਉਹ ਤਾਂ ਤਗੜਾਈ ਕਰਕੇ ਖੜੇ ਆ ਵੀ ਸ਼ਾਇਦ ਉਹ ਇਸ ਭੁਲੇਖੇ ਚ ਖੜੇ ਨੇ ਵੀ ਅਸੀਂ ਉਹਨਾਂ ਤੇ ਹਮਲਾ ਕਰਨ ਆਏ ਆ, ਉਹ ਅੱਗੋਂ ਲੜਨ ਨੂੰ ਤਿਆਰ ਖੜੇ ਨੇ, ਉਹ ਤਾਂ ਆਪਣੀ ਨਗਰੀ ਦੀ ਰਾਖੀ ਲਈ ਖਲੋਤੇ ਹੋਏ ਨੇ।
ਭੇਤ ਪਾਏ ਕਰ ਦੂਤ ਪਠਾਏ,
ਜਦੋਂ ਇਹਨਾਂ ਨੇ ਪਤਾ ਕੀਤਾ ਵੀ ਇਹ ਤਾਂ ਸਾਡੇ ਨਾਲ ਲੜਨ ਨੂੰ ਖੜੇ ਆ, ਵੀ ਇਹਨਾਂ ਨੂੰ ਇਹ ਭੁਲੇਖਿਆ ਕਿ ਇਹਨਾਂ ਨਾਲ ਲੜਨ ਆਏ ਆ, ਮਹਾਰਾਜ ਨੇ ਖੇਡ ਹੀ ਇਹੋ ਜਿਹੀ ਕਰ ਦਿੱਤੀ, ਉਹ ਇਹ ਸਮਝਣ ਵੀ ਸ਼ਾਇਦ ਇਹ ਤਾਂ ਲੜਨ ਵਾਸਤੇ ਖੜੇ ਆ ਸਾਡੇ ਲਈ ਕਿ ਅਸੀਂ ਇਹਨਾਂ ਤੇ ਹਮਲਾ ਕਰਨ ਆਏ ਆ, ਸਤਿਗੁਰੂ ਜੀ ਤਾਂ ਅੱਗੋਂ ਤਾਂ ਖੜੇ ਸੀ ਵੀ ਦਾਰਾ ਸ਼ਕੋ ਨਿਕਲ ਜਾਏ। ਫਿਰ ਇਹਨਾਂ ਨੇ ਆਪਣਾ ਦੂਤ ਭੇਜਿਆ ਮਹਾਰਾਜ ਜੀ ਦੇ ਕੋਲ,
ਸ਼੍ਰੀ ਹਰ ਰਾਏ ਨਿਕਟ ਸੋ ਆਏ,
ਉਹ ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਕੋਲ ਆਇਆ,
ਕਰੀ ਬੰਦਨਾ ਅਰਜ਼ ਗੁਜ਼ਾਰੀ,
ਸਤਿਨੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਦੂਤ ਨੇ ਬੇਨਤੀ ਕੀਤੀ,
ਇਮ ਨੌ ਰੰਗ ਉਮਰਾਵ ਉਚਾਰੀ,
ਕਹਿਣ ਲੱਗੇ ਜੀ ਔਰੰਗਜ਼ੇਬ ਦੀ ਫੌਜ ਦੇ ਅਫਸਰ ਨੇ, ਉਹਨੇ ਮੈਨੂੰ ਕਹਿ ਕੇ ਬਚਨ ਭੇਜਿਆ,
ਤੁਮ ਕਿਉਂ ਲੜਨ ਹੇਤ ਭੇਖਰੇ,
ਮਹਾਰਾਜ ਜੀ ਤੁਸੀਂ ਸਾਡੇ ਨਾਲ ਲੜਨ ਵਾਸਤੇ ਕਿਉਂ ਖਲੋਤੇ, ਰਹੇ ਹੋ
ਬਿਨ ਕਾਰਨ ਕਿਉਂ ਮਗਮੋ ਅਰੇ
ਬਿਨ ਕਾਰਨ ਤੋਂ ਤੁਸੀਂ ਸਾਡੇ ਰਸਤੇ ਨੂੰ ਕਿਉਂ ਰੋਕਦੇ ਹੋ
ਸੁਣ ਸਤਿਗੁਰ ਹਰ ਰਾਏ ਬਖਾਨਾ
ਸੁਣ ਕੇ ਗੁਰੂ ਹਰ ਰਾਏ ਸਾਹਿਬ ਜੀ ਨੀਤੀ ਵਰਤਦਿਆਂ ਬੋਲੇ
ਆਪਣ ਹੇਤ ਹਮ ਹੈ ਸਵਧਾਨਾ
ਕਹਿੰਦੇ ਭਾਈ ਅਸੀਂ ਤਾਂ ਆਪਣੇ ਲਈ ਸਾਵਧਾਨ ਹੋ ਕੇ ਖੜੇ ਹਾਂ
ਪਤਸ਼ਾਹਿਤ ਮੈਂ ਰੌਰਾ ਹੈ
ਤੁਹਾਡਾ ਰੌਲਾ ਪਿਆ ਹੋਇਆ ਆਪਸ ਵਿੱਚ ਤੁਸੀਂ ਲੜਦੇ ਫਿਰਦੇ ਜੇ ਪਾਤਸ਼ਾਹੀ ਕਰਕੇ
ਯਾ ਤੇ ਹਮ ਭਰੋਸ ਨਹਿਲ ਹੈ
ਭਰੋਸਾ ਸਾਡੀ ਇੱਥੇ ਨਗਰੀ ਹੈ ਵੀ ਤੁਸੀਂ ਕਿਤੇ ਸਾਡੇ ਨਗਰ ਤੇ ਹਮਲਾ ਕਰ ਦਿਓ ਅਸੀਂ ਤਾਂ ਆਪਣੀ ਰਾਖੀ ਲਈ ਨਗਰ ਦੀ ਰਾਖੀ ਲਈ ਖੜੇ ਹਾਂ
ਪ੍ਰਥਮ ਕੂਚ ਕਰ ਹਮ ਚੱਲ ਜਾਵੇ
ਪਹਿਲਾਂ ਅਸੀਂ ਇੱਥੋਂ ਕੂਚ ਕਰਕੇ ਚਲੇ ਜਾਈਏ
ਪੁਨ ਪੀਛੇ ਕੋਈ ਉਤਰਨ ਪਾਵੇ
ਫਿਰ ਤੁਸੀਂ ਬਾਅਦ ਚ ਇੱਥੋਂ ਲੰਘਿਓ ਜੇ ਸਾਡੇ ਹੁੰਦਿਆਂ ਇੱਥੋਂ ਆਓਗੇ ਤੇ ਫਿਰ ਲੜਾਈ ਜ਼ਰੂਰ ਹੋਵੇਗੀ ਮਹਾਰਾਜ ਜੀ ਕਹਿੰਦੇ ਪਹਿਲਾਂ ਅਸੀਂ ਜਾਵਾਂਗੇ ਇੱਥੋਂ ਆਰਾਮ ਨਾਲ ਅੱਜ ਦੀ ਰਾਤ ਅਸੀਂ ਰੱਖਣਾ ਪੜਾ ਇੱਥੇ ਤੇ ਜਦੋਂ ਇੱਥੋਂ ਅਸੀਂ ਚਲੇ ਜਾਵਾਂਗੇ ਫਿਰ ਤੁਸੀਂ ਇੱਥੋਂ ਜਾਇਓ ਅੱਗੇ ਜਿੱਧਰ ਨੂੰ ਜਾਣਾ ਹਾਂਜੀ
ਅਪਰ ਹਮਾਰੋ ਹੇਤ ਨਾ ਕੋਈ
ਹੋਰ ਸਾਡਾ ਤੁਹਾਡੇ ਨਾਲ ਕੋਈ ਮਤਲਬ ਨਹੀਂ ਗਾ ਤੇ ਜੇ ਤੁਸੀਂ ਅੱਜ ਹੀ ਆਉਂਦੇ ਜੇ ਤੇ ਫਿਰ ਦੋ ਦੋ ਸਿਰ ਲੈ ਕੇ ਆਇਓ ਕਿਉਂਕਿ ਇੱਕ ਇੱਕ ਸਿਰ ਲੈ ਕੇ ਆਏ ਤੇ ਤੁਹਾਡੇ ਆਉਂਦਿਆਂ ਦੇ ਅਸੀਂ ਝਟਕ ਦੇਣੇ ਇਸ ਕਰਕੇ ਭਾਈ ਪਹਿਲਾਂ ਸੁਚੇਤ ਹੋ ਜਾਓ ਅਸੀਂ ਅੱਜ ਦਾ ਰਾਤ ਦਾ ਪੜਾਅ ਇੱਥੇ ਹੀ ਰੱਖਣਾ ਇੱਥੇ ਕੁਝ ਸਮਾਂ ਰਹਿ ਕੇ ਫਿਰ ਜਾਵਾਂਗੇ ਫਿਰ ਤੁਸੀਂ ਆ ਜਾਓ ਅੱਗੇ
ਮਗ ਮੈਂ ਮਿਲੇ ਨਾ ਸੈਨਾ ਦੋਈ
ਤੁਹਾਡੀ ਸੈਨਾ ਸਾਡੀ ਸੈਨਾ ਨੂੰ ਰਸਤੇ ਚ ਨਾ ਮਿਲੇ
ਸੁਨਤ ਦੂਤ ਨੇ ਆਨ ਬਖਾਨਾ
ਦੂਤ ਨੇ ਜਾ ਕੇ ਆਪਣੇ ਇਸ ਅਫਸਰ ਨੂੰ ਦੱਸਿਆ
ਹਿਤ ਕਰ ਇਨ ਪੀ ਲਿਓ ਮਾਨਾ
ਅੱਗੋਂ ਮੰਨ ਕੇ ਕਹਿੰਦੇ ਜੀ ਠੀਕ ਹੈ ਵੀ ਸੈਨਾ ਮਿਲੇਗੀ ਆਪਸ ਵਿੱਚ ਲੜੇਗੀ ਇਹ ਤਾਂ ਸਿਆਣੀ ਗੱਲ ਹੈ ਗੁਰੂ ਜੀ ਦੀ ਵੀ ਉਹਨਾਂ ਦੀ ਸੈਨਾ ਚਲੀ ਜਾਏ ਤਾਂ ਚੰਗਾ ਹੈ
ਟਿਕੇ ਰਹੇ ਸਰਤਾ ਤੇ ਪਾਰ
ਦਰਿਆ ਦੇ ਪਾਰਲੇ ਪਾਸੇ ਟਿਕੇ ਰਹੇ
ਸਤਿਗੁਰ ਭਏ ਬਹਰੇ ਸਵਾਰ
ਮਹਾਰਾਜ ਜੀ ਨੇ ਸਹਿਜੇ ਸਹਿਜੇ ਤਿਆਰੀ ਕੀਤੀ
ਸਨੇ ਸਨੇ ਕਰ ਕੂਚ ਪਿਆਨਾ
ਮਹਾਰਾਜ ਜੀ ਨੇ ਦਰਿਆ ਤੋਂ ਕੂਚ ਕਰ ਦਿੱਤਾ ਸਨੇ ਸਨੇ ਸਹਿਜੇ ਸਹਿਜੇ
ਸ਼ਲਖ ਬੰਦੂਕਾਂ ਕਰਤ ਮਹਾਨਾ
ਜਾਂਦਿਆਂ ਜਾਂਦਿਆਂ ਯੋਧੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਜਾਂਦੇ ਆ ਵੀ ਦੁਸ਼ਮਣ ਸੁਚੇਤ ਰਹੇ
ਇੱਕ ਦਿਨ ਲਸ਼ਕਰ ਕੋ ਅਟਕਾਵਾ
ਤਾਂ ਮਹਾਰਾਜ ਨੇ ਇੱਕ ਦਿਨ ਉਹਨਾਂ ਦਾ ਲਸ਼ਕਰ ਉੱਥੇ ਹੀ ਰੋਕ ਦਿੱਤਾ
ਸਲਤਾ ਬਾਰ ਨਾ ਉਤਰਨ ਪਾਵਾ
ਦਰਿਆ ਪਾਰ ਕਰਕੇ ਨਹੀਂ ਆ ਸਕੇ
ਕੀਰਤਪੁਰ ਕੇ ਮਗ ਚੱਲ ਆਏ
ਗੁਰੂ ਜੀ ਆਪ ਕੀਰਤਪੁਰ ਸਾਹਿਬ ਨੂੰ ਚੱਲ ਪਏ
ਹੁਣ ਨੌਕਾ ਤਿਆਗੀ ਸਮੁਦਾਏ
ਸਾਰੀਆਂ ਕਿਸ਼ਤੀਆਂ ਉੱਥੇ ਹੀ ਛੱਡ ਦਿੱਤੀਆਂ
ਦਿਵਸ ਅਗਲੇ ਉਤਰੇ ਪਾਰੀ
ਅਗਲੇ ਦਿਨ ਫਿਰ ਜਾ ਕੇ ਉਹ ਜਿਹੜਾ ਲਸ਼ਕਰ ਸੀ ਔਰੰਗਜ਼ੇਬ ਦਾ ਉਹ ਪਾਰ ਉਤਰਿਆ
ਜੋ ਲਸ਼ਕਰ ਨੌ ਰੰਗ ਕੋ ਭਾਰੀ
ਤਿਰੰਗੇ ਦਾ ਵੱਡਾ ਭਾਰੀ ਲਸ਼ਕਰ ਸੀ
ਦਾਰਸ਼ ਕੋ ਸੁਖੈਨ ਪਿਆਨਾ
ਇੱਕ ਦਿਨ ਦੇ ਫਰਕ ਕਰਕੇ ਦਾਰਸ਼ ਕੋ ਬੜੀ ਛੇਤੀ ਨਾਲ ਲਾਹੌਰ ਚਲਾ ਗਿਆ
ਲਸ਼ਕਰ ਆਪਣੋ ਕਰ ਸਵਧਾਨਾ
ਉੱਥੇ ਜਾ ਕੇ ਆਪਣਾ ਲਸ਼ਕਰ ਸਾਵਧਾਨ ਕਰ ਲਿਆ
ਤੀਰ ਬਿਪਾਸਾ ਤੇ ਉੱਠ ਗਯੋ
ਤਾਂ ਬਿਆਸ ਦਰਿਆ ਦੇ ਕੰਢੇ ਤੋਂ ਉੱਠ ਕੇ ਗਿਆ
ਲਵਪੁਰ ਵਿਖੇ ਪ੍ਰਵੇਸ਼ਨ ਕੀਓ
ਲਾਹੌਰ ਸ਼ਹਿਰ ਚ ਪ੍ਰਵੇਸ਼ ਕਰ ਗਿਆ ਦਾਰਸ਼ ਕੋ
ਜਾਏ ਦੁਰਗ ਮੈਂ ਕੀਨਸ ਡੇਰਾ
ਲਾਹੌਰ ਦੇ ਕਿਲੇ ਚ ਜਾ ਕੇ ਉਹਨੇ ਡੇਰਾ ਕਰ ਲਿਆ
ਦਰਬ ਜਵਾਹਰ ਜੇ ਤਿਕ ਹੇਰਾ
ਉਹਨੇ ਦਰਬ ਜਵਾਹਰਾਤ ਜੋ ਜੋ ਮਿਲਿਆ ਲਾਹੌਰ ਦੇ ਕਿਲੇ ਵਿਚ ਸਭ ਉਹਨੇ ਕਬਜੇ ਕਰ ਲਿਆ
ਕੋਸ਼ ਬਿਖੈ ਤੇ ਸਭ ਨਿਕ ਸਾਇਬ
ਸਾਰੇ ਖਜ਼ਾਨੇ ਚੋ ਕਢਾ ਲਿਆ ਜਦੋਂ ਏਦਾਂ ਦੇ ਰੌਲੇ ਪੈਂਦੇ ਹੁੰਦੇ ਸਭ ਤੋਂ ਪਹਿਲਾਂ ਲੋਕ ਧਨ ਸੰਪਦਾ ਇਕੱਠਾ ਕਰਦੇ ਹੈ ਤੂੰ ਇਹਨੇ ਉਸ ਵੇਲੇ ਜਿੰਨਾ ਲਾਹੌਰ ਦਰਬਾਰ ਦਾ ਖਜ਼ਾਨਾ ਸੀ ਉਹ ਸਾਰਾ ਇਕੱਠਾ ਕਰ ਲਿਆ
ਲੈ ਨਿਜ ਸੰਗੈ ਤਿਆਰ ਕਰਾਇਬ
ਨਾਲ ਸੰਗ ਤਿਆਰ ਕਰ ਲਿਆ
ਕਿਤਕ ਕਾਲ ਤੈਂ ਕੀਨ ਮੁਕਾਮੂ
ਸਮਾਂ ਇਹਨੇ ਇੱਥੇ ਡੇਰਾ ਰੱਖਿਆ
ਕਰਿਓ ਸੋ ਸ਼ਰਮ ਬਿਨ ਦਲ ਅਬਿਰਾਮੂ
ਔਰ ਆਪਣੀ ਫੌਜ ਦਾ ਆਰਾਮ ਕਰਾਇਆ ਲਾਹੌਰ ਸ਼ਹਿਰ ਚ
ਨੌ ਰੰਗ ਕੋ ਲਸ਼ਕਰ ਜਬ ਆਵਾ
ਇਹਨੇ ਨੂੰ ਪਿੱਛੇ ਪਿੱਛੇ ਨਰੰਗੇ ਦਾ ਲਸ਼ਕਰ ਵੀ ਆ ਗਿਆ
ਕਈ ਲੱਛ ਭੱਟ ਇਮ ਸੁਨ ਪਾਵਾ
ਜਦੋਂ ਸੁਣਿਆ ਵੀ ਉਹ ਤਾਂ ਲੱਖਾਂ ਦੀ ਗਿਣਤੀ ਚ ਆਉਂਦੇ ਮੇਰੇ ਕੋਲ ਹਜ਼ਾਰਾਂ ਹੀ ਨੇ ਇਹਨੇ ਜਦੋਂ ਇਹ ਸੁਣਿਆ
ਕੀਨਸ ਤਿਆਰੀ ਤੁਰਤ ਤਹਾਂ ਤੇ
ਆਖਿਆ ਵੀ ਇੱਥੇ ਰਹਿਣਾ ਸਹੀ ਨੀ ਚੱਲੀਏ ਇੱਥੋਂ ਇਹਨੇ ਉਸੇ ਵੇਲੇ ਲਾਹੌਰ ਤੋਂ ਚੱਲਣ ਦੀ ਤਿਆਰੀ ਕਰ ਲਈ
ਦਰਬ ਜਵਾਹਰ ਲੀਏ ਮਹਾਂ ਤੇ
ਧਨ ਸੰਪਦਾ ਸੀ ਲਾਹੌਰ ਸ਼ਹਿਰ ਦੇ ਵਿੱਚੋਂ ਇਹਨੇ ਲੈ ਲਈ
ਸੰਗ ਬਾਹਨੀ ਕੀਨਸ ਪਿਆਨਾ
ਔਰ ਆਪਣੀ ਫੌਜ ਨਾਲ ਲੈ ਕੇ ਤੁਰ ਪਿਆ
ਚੱਲਿਓ ਪੰਥ ਜੈਪੁਰ ਮੁਲਤਾਨਾ
ਮੁਲਤਾਨ ਵਾਲੇ ਪਾਸੇ ਨੂੰ ਤੁਰ ਪਿਆ ਮੁਲਤਾਨ ਨੂੰ ਚੱਲ ਪਿਆ
ਕ੍ਰਮ ਕ੍ਰਮ ਕਰ ਉਲੰਘਿਓ ਸਭ ਦੇਸ਼
ਲਾਹੌਰ ਤੋਂ ਚੱਲਿਆ ਜਿਉਂ ਤੁਰਿਆ 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 ਮੁਲਤਾਨ ਵੱਲ ਵਧੀ ਜਾਂਦਾ
ਪਿੱਛੇ ਲਸ਼ਕਰ ਚੱਲਿਆ ਹੋ ਅਸ਼ੇਸ਼,
ਤਿਰੰਗੇ ਦਾ ਦਲ ਸੀ ਉਹ ਵੀ ਪਿੱਛੇ ਪਿੱਛੇ, ਪਹਿਲਾਂ ਲਾਹੌਰ ਆਏ, ਲਾਹੌਰ ਤੋਂ ਮੁਲਤਾਨ ਨੂੰ ਉਹਨਾਂ ਨੂੰ ਪਤਾ ਲੱਗਾ ਵੀ ਉਧਰ ਚੱਲਿਆ, ਇਹ ਵੀ ਪਿੱਛੇ ਪਿੱਛੇ ਉਧਰ ਹੀ ਚੱਲ ਪਏ।
ਕਈ ਕੋਸਲੋ ਚਲਤੇ ਅਗਾਰੀ,
ਕਈ ਕੂਹਾਂ ਤੱਕ ਪੈਂਡਾ ਤਹਿ ਕਰੀ ਜਾਂਦੇ, ਅੱਗੇ ਅੱਗੇ ਤੁਰਦੇ।
ਨੌ ਰੰਗ ਕੋ ਦਲ ਭਰਿਓ ਪਿਛਾਰੀ,
ਨਰੰਗੇ ਦਾ ਦਲ ਪਿੱਛਾ ਹੀ ਨੀ ਛੱਡਦਾ, ਇੱਧਰ ਮੁਲਤਾਨ ਗਏ ਤੇ ਨਰੰਗੇ ਦਾ ਦਲ ਮੁਲਤਾਨ ਹੀ ਪਹੁੰਚ ਗਿਆ।
ਜਾਏ ਭਰਿਓ ਮੁਲਤਾਨ ਮਝਾਰਾ,
ਮੁਲਤਾਨ ਵਿੱਚ ਪ੍ਰਵੇਸ਼ ਕੀਤਾ।
ਦਰਬ ਜਵਾਹਰ ਲੀਏ ਉਦਾਰਾ,
ਮੁਲਤਾਨ ਤੋਂ ਵੀ ਜਿੰਨਾ ਪੈਸਾ ਸੀ ਇਕੱਠਾ ਕਰ ਲਿਆ।
ਇਤਕ ਮੁਕਾਮ ਨਗਰ ਤਿਸ ਕਰਕੇ,
ਇਹਨੇ ਕੁਝ ਸਮਾਂ ਮੁਲਤਾਨ ਡੇਰਾ ਰੱਖਿਆ।
ਚੜ ਭੁੰਨ ਚੱਲਿਓ ਸ਼ੀਘਰਤਾ ਧਰਕੇ,
ਇਹਨੇ ਵੇਖਿਆ ਵੀ ਫੌਜ ਇੱਥੇ ਵੀ ਆ ਗਈ ਨੁਰੰਗੇ ਦੀ ਪਿੱਛੇ, ਇਹਨੇ ਉੱਥੋਂ ਵੀ ਤਿਆਰੀ ਕਰ ਲਈ ਚੱਲਣ ਦੀ।
ਊਚ ਮੁਕਾਮ ਨਿਰੰਤਰ ਕੀਨੋ,
ਨਿਰੰਤਰ ਲਗਾਤਾਰ ਚੱਲਦਾ ਰਿਹਾ।
ਠੱਠੇ ਪੱਖਰ ਕੋ ਮਦ ਲੀਨੋ,
ਇਹਨੇ ਠੱਠੇ ਪੱਖਰ ਦਾ ਜਿਹੜਾ ਇਲਾਕਾ ਹੈ ਉਸ ਪਾਸੇ ਨੂੰ ਚਾਲਾ ਮਾਰ ਦਿੱਤਾ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੀ ਜਾਣਕਾਰੀ ਕੈਸੀ ਬਾ ਕਮਾਲ ਹੈ ਕਿ ਜੋ ਜੋ ਜਿੱਧਰ ਜਿੱਧਰ ਉਹ ਗਿਆ, ਗੁਰੂ ਘਰ ਦਾ ਇਤਿਹਾਸ ਤਾਂ ਉਹ ਜਾਣਦੇ ਹੀ ਆ ਮਹਾਂਪੁਰਖ, ਪਰ ਤੁਰਕਾਂ ਦੇ ਘਰ ਦੇ ਵਿੱਚ ਕਿੱਥੇ ਕਿੱਥੇ ਕੀ ਹੋ ਰਿਹਾ, ਦਾਰਾ ਸ਼ਿਕੋਹ ਕਿੱਥੇ ਗਿਆ, ਕਿਵੇਂ ਕਿਵੇਂ ਲੜਾਈ, ਉਹ ਸਾਰੀ ਕਥਾ ਮਹਾਂਕਵੀ ਜੀ ਨੇ ਵਰਣਨ ਕੀਤੀ। ਇਹੋ ਜਿਹੇ ਮਹਾਨ ਵਿਦਵਾਨ ਹਨ, ਦੱਸ ਰਹੇ ਨੇ। ਕਹਿੰਦੇ ਫਿਰ ਠੱਠੇ ਪੱਖਰ ਦੇ ਇਲਾਕੇ ਚ ਚਲਾ ਗਿਆ।
ਜਿਉਂ ਜਿਉਂ ਜਾ ਤੇ ਅਗਾਰੀ ਧਾਇਓ,
ਜਿਵੇਂ ਜਿਵੇਂ ਉਹ ਅੱਗੇ ਜਾ ਰਿਹਾ ਹੈ,
ਤਿਉਂ ਤਿਉਂ ਕਟਕ ਪਿਛੇ ਉਮਤਾ ਉਮਡਾਇਓ,
ਫੌਜ ਤਿਵੇਂ ਤਿਵੇਂ ਪਿੱਛੇ ਪਿੱਛਾ ਹੀ ਉਹਦੇ ਚੱਲਦੀ ਜਾ ਰਹੀ ਆ ਪਿੱਛਾ ਕਰਦਿਆਂ।
ਚਲ ਚਲ ਚਲਤ ਚਲਤ ਉਲੰਘਿਓ ਸਭ ਦੇਸ਼,
ਚਲਦਿਆਂ ਚਲਦਿਆਂ ਸਾਰਾ ਦੇਸ਼ ਲੰਘ ਗਿਆ।
ਤਜ ਦਿੱਲੀ ਕੋ ਰਾਜ ਅਸ਼ੇਸ਼,
ਹੱਦ ਤੱਕ ਆ ਗਿਆ ਜਿੱਥੋਂ ਦਿੱਲੀ ਦੇ ਰਾਜ ਦੀ ਹੱਦ ਖਤਮ ਹੁੰਦੀ ਹੈ। ਹਾਂਜੀ,
ਭਇਓ ਨਿਚਿੰਤ ਰਹਿਓ ਤਹ ਜਾਏ,
ਉੱਥੇ ਜਾ ਕੇ ਨਿਸ਼ਚਿੰਤ ਹੋ ਗਿਆ ਵੀ ਹੁਣ ਇੱਥੋਂ ਤਾਂ ਹੱਦ ਮੁੱਕ ਗਈ ਆ, ਹੁਣ ਇੱਥੇ ਥੋੜੀ ਫੌਜ ਆ ਜਾਏਗੀ ਪਿੱਛੇ। ਦਿੱਲੀ ਤਖ਼ਤ ਦੀ ਕਿਉਂਕਿ ਅਫਗਾਨਿਸਤਾਨ ਤੱਕ ਦੇ ਨੇੜੇ ਤੇੜੇ ਜਾ ਪਹੁੰਚਿਆ ਚੱਲਦਾ ਚੱਲਦਾ, ਉੱਥੇ ਜਦੋਂ ਅੱਗੇ ਚਲਾ ਗਿਆ ਹੁਣ ਇਹ ਨਿਸ਼ਚਿੰਤ ਹੋ ਗਿਆ।
ਸੈਨ ਸਕੇਲੀ ਪੁਨ ਸਮੁਦਾਏ,
ਫਿਰ ਉੱਥੇ ਸੈਨਾ ਇਕੱਠੀ ਕੀਤੀ, ਵੱਡੇ ਵੱਡੇ ਪਠਾਣਾ ਗਿਲਜਿਆਂ ਨੂੰ ਆਪਣੇ ਨਾਲ ਜੋੜਿਆ।
ਠੱਠੇ ਪੱਖਰ ਤੇ ਰਹਿ ਪਰੇ,
ਠੱਠੇ ਪੱਖਰ ਤੋਂ ਪਰੇ ਪਰੇ ਦੇ ਇਲਾਕੇ ਚ ਰਿਹਾ।
ਕੇਤਿਕ ਮਾਸ ਬਿਤਾਵਨ ਕਰੇ,
ਉੱਥੇ ਨੇ ਕਈ ਮਹੀਨੇ ਦਾਰਾ ਸ਼ਿਕੋਹ ਨੇ ਬਤੀਤ ਕੀਤੇ।
ਆਪਣੇ ਰਾਜ ਸੀਮ ਜਹਿ ਅਹੀ,
ਫਿਰ ਜਿਹੜੀ ਇਹਦੇ ਦਿੱਲੀ ਤਖ਼ਤ ਦੇ ਰਾਜਾ ਦਰਾਜ ਦੀ ਸੀਮਾ ਸੀ, ਹੱਦ ਸੀ,
ਤਹਿਨੋ ਰੰਗ ਕੀ ਸੈਨਾ ਰਹੀ,
ਨਰੰਗੇ ਦੀ ਸੈਨਾ ਉੱਥੇ ਹੀ ਰਹੀ ਕਿਉਂਕਿ ਉਹ ਅੱਗੇ ਨਹੀਂ ਸੀ ਜਾ ਸਕਦੇ, ਸੈਨਾ ਲੈ ਕੇ ਤੋਪਾਂ ਰਹਿ ਕਲੇ ਜਮੂਰ ਲੈ ਕੇ ਉਹ ਉੱਥੇ ਹੀ ਰਹੇ, ਇਹ ਠੱਠੇ ਪੱਖਰ ਤੋਂ ਪਰੇ ਚਲਾ ਗਿਆ।
ਅੰਤਰ ਕੇਤਿਕ ਪਾਏ ਤਿਸ ਥਾਨ,
ਫਰਕ ਪਾ ਕੇ ਦੂਰ ਹੀ ਰਿਹਾ ਦਾਰਾ ਸ਼ਿਕੋਹ ਰੰਗੇ ਦੀ ਸੈਨਾ ਤੋਂ।
ਬਸਤ ਭਏ ਨਿਜ ਦੇਸ਼ ਮਹਾਨ,
ਇਹ ਆਪਣੇ ਦੇਸ਼ ਵਿੱਚ ਬੈਠੇ ਰਹੇ, ਉਹ ਦੂਜੇ ਦੇਸ਼ ਵਿੱਚ ਉਹਨੇ ਪਨਾਹ ਲੈ ਲਈ ਦਾਰਾ ਸ਼ਿਕੋਹ ਨੇ।
ਹੁਣ ਚੜ ਗਮਨਿਓ ਦਾਰ ਸ਼ਿਕੋਹ,
ਦਾਰਾ ਸ਼ਿਕੋਹ ਨੇ ਜਦੋਂ ਫੌਜ ਇਕੱਠੀ ਕਰ ਲਈ, ਇਹਨੇ ਇੱਕ ਵਾਰੀ ਤਾਕਤ ਇਕੱਠੀ ਕੀਤੀ ਵੀ ਹੁਣ ਲੜਨਾ ਚਾਹੀਦਾ ਹੈ।
ਤਿਤ ਕੋ ਦੱਖਣ ਕੀ ਦਿਸ਼ ਹੋਹੋ,
ਉਧਰੋਂ ਦੱਖਣ ਵਾਲੇ ਪਾਸੇ ਨੂੰ ਹੱਲਾ ਕੀਤਾ,
ਪਹੁੰਚਿਓ ਜਹਾਂ ਦੇਸ਼ ਗੁਜਰਾਤ,
ਚਲਦਾ ਚਲਦਾ ਉਧਰੋਂ ਕਿਸੇ ਤਰੀਕੇ ਗੁਜਰਾਤ ਜਾ ਪਹੁੰਚਿਆ। ਠੱਠਾ ਸੱਖਰ ਦਾ ਇਲਾਕਾ ਆ ਜਿਹੜੀ ਹੁਣ ਗੁਜਰਾਤ ਸਟੇਟ ਹੈ ਭਾਰਤ ਦੀ, ਉਹਦੇ ਨਾਲ ਪਰਲੇ ਪਾਸਿਓਂ ਸੱਖਰ ਦਾ ਜਿਹੜਾ ਹੈ ਇਲਾਕਾ ਪੱਖਰ ਸੱਖਰ ਦਾ, ਉਹਦੀ ਹੱਦ ਹੁਣ ਉਹ ਪਾਕਿਸਤਾਨ ਵਿੱਚ ਚਲੀ ਗਈ, ਉਸ ਪਾਸਿਓਂ ਇਹ ਗੁਜਰਾਤ ਵਾਲੇ ਪਾਸੇ ਆ ਗਿਆ।
ਲੂਟ ਕੂਟ ਲੀਨਸ ਤਹਿ ਜਾਤ,
ਗੁਜਰਾਤ ਦਾ ਜਿਹੜਾ ਇਲਾਕਾ ਸੀ ਉੱਥੇ ਇਹਨੇ ਆ ਕੇ ਹਮਲਾ ਕੀਤਾ ਤੇ ਉਹ ਸਾਰਾ ਇਲਾਕਾ ਲੁੱਟ ਲਿਆ, ਕਿਉਂਕਿ ਉੱਥੇ ਪਹਿਲਾਂ ਮੁਰਾਦ ਬਖਸ਼ ਰਾਜਾ ਸੀ, ਮੁਰਾਦ ਬਖਸ਼ ਇੱਧਰ ਆ ਗਿਆ, ਉਹ ਖਾਲੀ ਪਿਆ ਸੀ, ਦਾਰਾ ਸ਼ਿਕੋਹ ਨੇ ਸਕੀਮ ਵਰਤ ਕੇ ਉਧਰ ਆ ਕੇ ਹਮਲਾ ਕੀਤਾ।
ਲਸ਼ਕਰ ਸਮੁਖ ਜਾਏ ਪੁਨ ਹੋਵਾ,
ਨਰੰਗੇ ਨੂੰ ਪਤਾ ਲੱਗਾ ਵੀ ਉਹ ਇੱਧਰ ਆ ਗਿਆ, ਇਹਨੇ ਫੌਜ ਉਧਰ ਭੇਜ ਦਿੱਤੀ।
ਦੋਹੋ ਦਿਸ਼ ਤੇਰੀ ਸਕੀਨਸ ਢੋਵਾ,
ਦੋਹਾਂ ਪਾਸਿਓ ਮੁਕਾਬਲੇ ਹੋਏ, ਲੜਾਈ ਹੋਈ,
ਦਾਰੁਣ ਸੰਗਰ ਰਚਿਓ ਮਹਾਨਾ,
ਬੜਾ ਭਿਆਨਕ ਦਾਰੁਣ ਸੰਗਰ ਰਾਜ ਪਾਤਸ਼ਾਹੀ ਨੂੰ ਪ੍ਰਾਪਤ ਕਰਨ ਲਈ ਹੋਇਆ। ਆਖਰ ਪਾਤਸ਼ਾਹੀਆਂ ਲੜ ਕੇ ਹੀ ਮਿਲਦੀਆਂ ਹੁੰਦੀਆਂ, ਥਾਲ ਚ ਪਰੋਸ ਕੇ ਕਦੇ ਕਿਸੇ ਨੂੰ ਕੋਈ ਪਾਤਸ਼ਾਹੀ ਨਹੀਂ ਦਿੰਦਾ ਹੁੰਦਾ। ਲੜੇ ਮਰੇ ਬਿਨਾਂ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਬਚਨ ਲਿਖੇ ਹੈ, ਉਹ ਕਹਿੰਦੇ ਲੜੇ ਮਰੇ ਬਿਨ ਕਿਵ ਪਈਅਤ ਪਾਤਸ਼ਾਹੀ, ਲੜੇ ਬਿਨਾਂ ਮਰੇ ਬਿਨਾਂ ਕਿਵੇਂ ਪਾਤਸ਼ਾਹੀਆਂ ਪ੍ਰਾਪਤ ਹੋ ਸਕਦੀਆਂ, ਪਾਤਸ਼ਾਹੀਆਂ ਨੂੰ ਪ੍ਰਾਪਤ ਕਰਨ ਲਈ ਲੜਨਾ ਵੀ ਪੈਂਦਾ ਤੇ ਮਰਨਾ ਵੀ ਪੈਂਦਾ। ਹੁਣ ਇਹ ਪਾਤਸ਼ਾਹੀ ਵਾਸਤੇ ਲੜ ਮਰ ਰਹੇ ਹਨ।
ਛੁੱਟੇ ਸ਼ਸਤਰ ਹੱਥ ਪੇ ਪੱਟ ਪ੍ਰਾਣਾ,
ਸ਼ਸਤਰ ਛੁੱਟੇ, ਬੜੇ ਬੜੇ ਯੋਧੇ ਜੰਗ ਦੇ ਮੈਦਾਨ ਚ ਆਪਣੇ ਪ੍ਰਾਣ ਤਿਆਗ ਗਏ, ਆਪਣੇ ਪ੍ਰਾਣ ਤਿਆਗ ਕੇ ਮੌਤ ਦੇ ਘਾਟ ਉਤਰ ਗਏ।
ਭਈ ਲਥੇਰ ਪਥੇਰ ਕਨਹੇਰੀ,
ਲਾਸ਼ਾਂ ਦੇ ਢੇਰ ਵਿਛ ਗਏ, ਲਥੇਰ ਪਥੇਰ, ਦੂਰ ਦੂਰ ਤੱਕ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਹਨ।
ਗਰਜੀ ਤੋਂ ਪੈ ਤੁਪਕ ਬਡੇਰੀ,
ਗਰਜੀਆਂ ਬੰਦੂਕਾਂ ਗਰਜੀਆਂ, ਜਵਾਲਾ ਬੰਬੜੀਆਂ ਗਰਜੀਆਂ, ਜਿਵੇਂ ਬੱਦਲ ਗਰਜਦੇ ਨੇ।
ਮਾਰੇ ਸੋ ਭੱਟ ਗਏ ਹਥਿਆਰਨ,
ਸੂਰਮੇ ਹਥਿਆਰ ਪਕੜ ਕੇ, ਸ਼ਸਤਰ ਪਕੜ ਕੇ ਇੱਕ ਦੂਜੇ ਨੂੰ ਵੰਗਾਰ ਵੰਗਾਰ ਕੇ ਮਾਰਦੇ ਹਨ।
ਵਿਜੈ ਕਰਨ ਨਿਜ ਸਵਾਮੀ ਕਾਰਨ,
ਦੋਹਾਂ ਪਾਸਿਆਂ ਦੇ ਦਲ ਸੂਰਮੇ ਆਪੋ ਆਪਣੇ ਸਵਾਮੀ ਦੀ ਜਿੱਤ ਲਈ ਲੜ ਰਹੇ ਨੇ। ਦਾਰਾ ਸ਼ਕੋ ਦੀ ਫੌਜ ਲੜਕ ਰਹੀ ਹੈ ਕਿ ਸਾਡਾ ਬਾਦਸ਼ਾਹ ਦਾਰਾ ਸ਼ਕੋ ਜਿੱਤ ਜਾਏ, ਔਰੰਗੇ ਦੀ ਫੌਜ ਲੜ ਕੇ ਮੈਦਾਨੇ ਜੰਗ ਵਿੱਚ ਮਰ ਰਹੀ ਹੈ ਕਿ ਸਾਡਾ ਬਾਦਸ਼ਾਹ ਜਿੱਤ ਜਾਏ।
ਬਾਜੀ ਚੜੇ ਵੀਰ ਬਲਵਾਨ,
ਬੜੇ ਬੜੇ ਬਲਵਾਨ ਯੋਧੇ ਘੋੜਿਆਂ ਤੇ ਸਵਾਰ ਹੋਏ ਲੜ ਰਹੇ ਨੇ।
ਛਿੱਪਰ ਛੁੱਟਤ ਹੈ ਤੁਪਕ ਮਹਾਨ,
ਬੜੀ ਕਾਹਲੀ ਨਾਲ ਛੋਲੀਆਂ ਛੋਲੀਆਂ ਬੰਦੂਕਾਂ ਚੱਲਦੀਆਂ, ਇੱਕ ਗੋਲੀ ਦੋ ਗੋਲੀਆਂ, ਕਹਿੰਦੇ ਸੈਂਕੜੇ ਹਜ਼ਾਰਾਂ ਗੋਲੀਆਂ ਰਣ ਭੂਮੀ ਚ ਚੱਲ ਰਹੀਆਂ ਨੇ।
ਹਨੈ ਫੇਰ ਕਰ ਤੋਮਰ ਤੀਸ਼ਣ,
ਇੱਕ ਵਾਰੀ ਚਲਾਉਂਦੇ ਫਿਰ ਦੁਬਾਰਾ ਭਰ ਕੇ ਫਿਰ ਚਲਾਉਂਦੇ, ਏਦਾਂ ਤਿੱਖੀਆਂ ਬਰਛੀਆਂ ਤੀਰ ਨੇਜੇ ਹਜ਼ਾਰਾਂ ਹੀ ਕਿਸਮਾਂ ਦੇ ਸ਼ਸਤਰ ਤੇ ਅਸਤਰ ਰਣ ਭੂਮੀ ਚ ਚੱਲ ਰਹੇ ਨੇ।
ਹਲਾ ਹਲੀ ਰਣ ਮਾਚਿਓ ਭੀਖਣ,
ਸਾਰੀ ਰਣ ਭੂਮੀ ਚ ਹਲਾ ਚਲੀ ਮਚੀ ਹੋਈ ਹੈ, ਭਗਦੜ ਮਚੀ ਹੋਈ ਹੈ।
ਛੁੱਟ ਛੁੱਟ ਪ੍ਰਾਨ ਵੀਰ ਗਨ ਗਿਰੇ,
ਬੜੇ ਬੜੇ ਵੀਰ ਯੋਧੇ ਜੰਗ ਦੇ ਮੈਦਾਨ ਚ ਡਿੱਗ ਰਹੇ ਨੇ, ਪ੍ਰਾਣ ਛੁੱਟ ਰਹੇ ਨੇ।
ਕੇਤਿਕ ਤਰਫਤ ਘਾਇਲ ਪਰੇ,
ਕਈ ਘਾਇਲ ਹੋਏ ਜੰਗ ਦੇ ਮੈਦਾਨ ਚ ਤੜਫਦੇ ਨੇ, ਹਾਏ ਕਹਿੰਦੇ ਪਾਣੀ ਮੰਗਦੇ, ਕੋਈ ਪਾਣੀ ਪਾਣ ਵਾਲਾ ਨੀ ਮੂੰਹ ਵਿੱਚ।
ਧੌਂਸੇ ਤੁੰਕਾਰਤ ਚਹੁਰੇ,
ਚਾਰੇ ਪਾਸੇ ਨਗਾਰੇ ਵੱਜਦੇ ਨੇ।
ਚੱਲ ਹੈ ਬੇਗ ਤੇ ਗੋਰੀ ਗੋਰੇ,
ਗੋਲੀਆਂ ਗੋਲੇ ਬੜੀ ਤੇਜ਼ੀ ਨਾਲ ਕਾਹਲੀ ਨਾਲ ਚੱਲ ਰਹੇ ਹਨ।
ਲੋਥੈ ਜੂਥ ਪੋਥ ਨਾ ਪਈ,
ਲਾਸ਼ਾਂ ਗੁੱਥਮ ਗੁੱਥਾ ਹੋਈਆਂ ਪਈਆਂ ਹਨ, ਯੋਧੇ ਆਪਸ ਵਿੱਚ ਗੁੱਥਮ ਗੁੱਥਾ ਹੋ ਕੇ ਰਣ ਭੂਮੀ ਚ ਕੱਟ ਵੱਢ ਕੇ ਇੱਕ ਦੂਜੇ ਨੂੰ ਡਿੱਗ ਕੇ ਰਣ ਭੂਮੀ ਚ ਪਏ ਮਿੱਟੀ ਵਿਚ ਮਿਲ ਰਹੇ ਨੇ।
ਵਾਹਨ ਪਗਨ ਧੂਲ ਤੇ ਸ਼ਈ,
ਘੋੜਿਆਂ ਦੇ ਪੈਰਾਂ ਨਾਲ, ਹਾਥੀਆਂ ਦੇ ਪੈਰਾਂ ਨਾਲ ਮਿੱਟੀ ਉੱਡ ਕੇ ਅਸਮਾਨ ਨੂੰ ਚੜੀ ਹੋਈ ਸੂਰਜ ਨੂੰ ਢੱਕ ਰਹੀ ਹੈ।
ਸਰੋਣਿਤ ਗਿਰਹਿ ਰਕਤ ਰਣ ਠੌਰ,
ਲਹੂ ਦੇ ਪਤਨਾਲੇ ਧਰਤੀ ਤੇ ਵਹਿ ਰਹੇ ਨੇ, ਸਾਰੀ ਧਰਤੀ ਸਰੋਣਿਤ ਰੰਗੀ ਹੋ ਰਹੀ ਹੈ, ਲਾਲ ਰੰਗ ਦੀ ਨਜ਼ਰ ਆਉਂਦੀ ਓ ਜਾਪਦੀ ਹੈ, ਜਿਵੇਂ ਕਿਸੇ ਨਵ ਵਿਆਹਤਾ ਇਸਤਰੀ ਨੇ ਆਪਣੇ ਤਨ ਤੇ ਲਾਲ ਰੰਗ ਦੀ ਸੂਹੇ ਰੰਗ ਦੀ ਚੁੰਨੀ ਲਈ ਹੋਵੇ।
ਬਦਹੈ ਵੀਰ ਰਣ ਮਾਚਿਓ ਰੌਰ,
ਕਹਿੰਦੇ ਯੋਧੇ ਆਪਸ ਵਿੱਚ ਇੱਕ ਦੂਜੇ ਨਾਲ ਦਾਅ ਬੰਨ੍ਹ ਬੰਨ੍ਹ ਕੇ ਲੜਦੇ ਹੈ, ਸ਼ਰਤ ਬੰਨ੍ਹ ਬੰਨ੍ਹ ਕੇ ਲੜਦੇ, ਇਹੋ ਜਿਹਾ ਘਣਾ ਘੋਰ ਕਮਾਸਾਨ ਜੰਗ ਮਚਿਆ ਹੈ।
ਜਬ ਜਾਣਿਓ ਨੌ ਰੰਗ ਦਲ ਘਨੇ,
ਜਦੋਂ ਜਾਣਿਆ ਦਾਰਾ ਸ਼ਕੋ ਨੇ ਵੀ ਮੇਰੀ ਪੇਸ਼ ਨੀ ਜਾਂਦੀ, ਨੌਰੰਗੇ ਦੀ ਫੌਜ ਬਹੁਤ ਜ਼ਿਆਦਾ ਹੈ।
ਯੁੱਧ ਕਰਨ ਇਨ ਸੋ ਨਹਿ ਬਨੇ,
ਮੇਰਾ ਇਹਨਾਂ ਨਾਲ ਯੁੱਧ ਕਰਨਾ ਨਹੀਂ ਬਣਦਾ, ਮੈਂ ਇਹਨਾਂ ਦੇ ਬਰਾਬਰ ਨਹੀਂ ਪੁੱਜ ਸਕਾਂਗਾ ਲੜਾਈ ਕਰਕੇ।
ਦਾਰਾ ਸ਼ਕੋ ਹਬੇ ਲੋਕ ਵਿਚਾਰਾ,
ਦਾਰਾ ਸ਼ਕੋ ਨੇ ਸਾਰਾ ਕੁਝ ਵੇਖ ਕੇ ਵਿਚਾਰ ਕੀਤੀ,
ਲੈ ਦਲ ਆਪਣੋ ਕੀਨ ਕਿਨਾਰਾ,
ਆਪਣਾ ਜਿਹੜਾ ਬਚਿਆ ਹੋਇਆ ਦਲ ਸੀ ਲੈ ਕੇ ਉੱਥੋਂ ਕਿਨਾਰਾ ਕਰ ਗਿਆ, ਪਾਸੇ ਭੱਜ ਗਿਆ।
ਟਲ ਕਰ ਗਯੋ ਨਾ ਸਨਮੁਖ ਭਯੋ,
ਇਹ ਟਲ ਕੇ ਜੰਗ ਦੇ ਮੈਦਾਨ ਚੋਂ ਚਲਾ ਗਿਆ, ਫਿਰ ਸਨਮੁਖ ਨਹੀਂ ਆਇਆ।
ਫਰਕ ਸਾਤ ਨਿਜ ਡੇਰਾ ਕੀਓ,
ਇਹਨੇ ਉੱਥੋਂ ਥੋੜਾ ਜਿਹਾ ਫਰਕ ਪਾ ਕੇ ਆਪਣਾ ਡੇਰਾ ਕਰ ਲਿਆ ਵੀ ਮੈਂ ਲੜਾਈ ਨਹੀਂ ਕਰ ਸਕਦਾ।
ਕਵ ਸੰਤੋਖ ਸਿੰਘ ਇਸੀ ਪ੍ਰਕਾਰ,
ਮਹਾ ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਮਹਾਂਪੁਰਖ ਕਹਿੰਦੇ ਇਸ ਪ੍ਰਕਾਰ ਨਾਲ,
ਨੌ ਰੰਗਲੀ ਨਸਰਾਜ ਉਦਾਰ,
ਤਕਰੀਬਨ ਕੁੱਲ ਮਿਲਾ ਕੇ ਨੌਰੰਗਾ ਕਾਬਜ ਹੋ ਗਿਆ, ਰਾਜ ਉਹਨੇ ਪ੍ਰਾਪਤ ਕਰ ਲਿਆ, ਕਿਉਂਕਿ ਦਾਰਾ ਸ਼ਕੋ ਨੇ ਹੁਣ ਆਪਣੀ ਪੂਰਨ ਹਾਰ ਮੰਨ ਲਈ। ਉਹਨੇ ਵੇਖਿਆ ਵੀ ਮੈਂ ਨਹੀਂ ਲੜ ਸਕਾਂਗਾ ਇਹਨਾਂ ਨਾਲ, ਇਹ ਮੇਰੇ ਤੋਂ ਵੱਧ ਤਾਕਤਵਰ ਨੇ, ਫੌਜ ਇਹਨਾਂ ਦੀ ਵੱਧ ਹੈ। ਅਖੀਰਕਾਰ ਜਦੋਂ ਦਾਰਾ ਸ਼ਕੋ ਨੇ ਹਾਰ ਮੰਨ ਲਈ, ਔਰੰਗਜ਼ੇਬ ਹਿੰਦੁਸਤਾਨ ਦੇ ਤਖ਼ਤ ਤੇ ਪੂਰਨ ਤੌਰ ਤੇ ਕਾਬਜ ਹੋ ਗਿਆ, ਜ਼ੁਲਮ ਕਰਨ ਵਾਸਤੇ, ਜ਼ੁਲਮ ਦਾ ਰਾਜ ਕਰਨ ਵਾਸਤੇ। ਪਰ ਆਖਰਕਾਰ ਜਿੰਨਾ ਵੀ ਕੋਈ ਜ਼ੁਲਮ ਕਰੇ, ਉਸ ਜ਼ੁਲਮ ਦਾ ਇੱਕ ਨਾ ਇੱਕ ਦਿਨ ਅੰਤ ਕਰਨ ਵਾਲਾ ਵੀ ਆ ਹੀ ਜਾਂਦਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਮਰਦੰਗਮੜੇ ਦੇ ਰੂਪ ਵਿੱਚ ਬਾਜਾਂ ਵਾਲੇ ਗੁਰੂ ਕਲਗੀਧਰ ਸਵਾਮੀ ਜੀ ਨੇ, ਜਿਹੜੇ ਔਰੰਗੇ ਨੂੰ ਦਾਰਾ ਸ਼ਕੋ ਨਕੇਲ ਨਹੀਂ ਪਾ ਸਕਿਆ। ਜਿਸ ਨਰੰਗੇ ਦਾ ਮੂੰਹ ਇਹਦੇ ਭਰਾ ਮੁਰਾਦ ਬਖਸ਼ ਵਰਗੇ ਸੁਜਾ ਮੁਹੰਮਦ ਵਰਗੇ ਨਹੀਂ ਰੋਕ ਸਕੇ, ਉਹਦੇ ਮੂੰਹ ਨੂੰ ਰੋਕਣ ਲਈ, ਉਹਦੀ ਨੱਕ ਨੂੰ ਨਕੇਲ ਪਾਉਣ ਲਈ ਇੱਕੋ ਇੱਕ ਮਰਦ ਅਗੰਬੜੇ ਨੇ ਅਵਤਾਰ ਧਾਰਨ ਕਰਨਾ, ਤੇ ਉਹ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ।
ਸਤ ਸ੍ਰੀ ਅਕਾਲ।
ਸਮੇਂ ਸਮੇਂ ਨਾਲ ਉਹ ਸਾਰੇ ਪ੍ਰਸੰਗ ਆਪ ਜੀ ਆਉਣ ਵਾਲੇ ਸਮੇਂ ਚ ਸਰਵਣ ਕਰੋਗੇ। ਗੁਰੂ ਘਰ ਦਾ ਇਤਿਹਾਸ, ਧੰਨ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਦੀ ਵਡਿਆਈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਨਿਧਾਰਾ ਧਾਰ
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋ
ਨਾਨਕ ਦੇ ਜੈ ਨਾਮ ਦਾਨ
ਰੱਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਸ਼ਰਦਾ ਕਰ ਸੇ ਬੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਸ਼ਰਦਾ ਕਰ ਸੇ ਬੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।